दोएरा आए मिले श्री गुरु निकट देखियो प्रेम विशाल परे चंद कर जोर कर लखे सो प्रभु कृपा।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु खालसा साध संगत सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज करिया वै गो। धन धन श्री गुरु ग्रंथ साहिब सच्चे पातशाह जी दे पवित्र चरणा च और नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते संध्या वेले दे सजे हुए दवाना च हाजरियां भर के नेता प्रति गुर इतिहास दी चल रही लड़ी बार कथा सरवण करके अपने जीवन दियां घड़ियां और सवास गुरु लेखे लाउंदिया सफला कर दे। भाई साहब भाई नंद लाल जी औरंगजेब बादशाह दे लड़के शहजादे मुअज्जम दे उस्ताद हन मीर मुंशी हन और अरबी फारसी दे बड़े महान विद्वान ने। औरंगजेब बादशाह कोल कुरान दी एक आयत दे अर्थ अड़ गए। बड़े बड़े आलम फाजल विद्वाना कोलों अर्थ सुने पर औरंगजेब दे मन दी तसली नहीं हुई संतुष्टि नहीं हुई। हर रोज किसी ना किसी विद्वान कोलों उस आयत दे अर्थ सुनदा है पर इहदा मन संतुष्ट नहीं होया अर्थां नूं सुन के। एक दिन बहादुर शाह दी कचहरी विच आया ते कहिंदा सहजादा तू भी अपने आप नूं बड़ा विद्वान सदाउना जे इस आयत दे अर्थ करें ते मैं तां मन्ना तू विद्वान है। शहजादे मुअज्जम ने कुछ समा मंगया कहिंदा दोपहर तो बाद आके मैं अर्थ करांगा। जाके भाई नंद लाल जी नूं मिलिया भाई साहब जी ने वह आयत सुनी ते सुन के उहदे अर्थ शहजादे मुअज्जम यानी कि बहादुर शाह नूं पढ़ाए। अर्थ सुन के बहादुर शाह बड़ा खुश होया ते वापस औरंगजेब कोल शाम दे समय आके वह अर्थ सुनाए ते सुन के औरंगजेब भी हैरान हो गया कि वाकई ये अर्थ लागू होंदे ने संतुष्टि हो गई। कहण लगा ये अर्थ तू नहीं कीते दस किसने कीते ने कौन है। शहजादे मुअज्जम ने दसिया जी भाई नंद लाल जी जो मेरे मीर मुंशी ने उन्होंने अर्थ किए ने। कहिंदा मैं उन्होंने मिलना चाहना भाई नंद लाल जी नूं बुलाया वेख्या ये तां हिंदू है। कहिंदा एडा वड्डा विद्वान हिंदुआं च नहीं होना चाहिए इहनूं तां मुसलमान होना चाहिए। औरंगजेब ने कहा इहनूं जिवें किवें करके मुसलमान बनाओ। बहादुर शाह भाई नंद लाल जी नाल प्यार करदा सी मित्रता सी भाई साहब नूं आ के उहने सारी गल दसी। कहिंदा जां तां तुसीं इत्थों चले जाओ जां इत्थे रहो हुण इह तुहाडी मर्जी है। मैं सिर्फ तुहानूं दस सकदा सी होर तुहाडी कोई मदद नहीं कर सकदा। तो भाई नंद लाल जी ने इत्थों जाणा पसंद कीता अपना धर्म छड्डण दी बजाए। इत्थे एक दरोगा सी नाल मुसलमान वह भाई नंद लाल जी का प्यारा सी। कहण लगा भाई नंद लाल जी नूं मैनू भी नाल लै चलो सतगुरां दे चरणां विच मैं भी जाके हाजिर होना है। तो उस वक्त भाई साहब भाई नंद लाल जी उस दरोगे नूं भी नाल लै लिया और बादशाह कोलों चल के भाई नंद लाल जी श्री आनंदपुर साहिब बाजां वाले चोजी प्रीतम साहिबे कमाल ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਜਿਵੇਂ ਭਾਈ ਆਨੰਦ ਲਾਲ ਜੀ ਕੁਝ ਸਮਾਂ ਰਹੇ ਨੇ, ਉਹ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਸ਼ਰਧਾ ਭਾਵਨਾ ਆਸਥਾ ਨਾਲ ਲਿਖ ਰਹੇ ਨੇ, ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਆਏ ਮਿਲੇ ਸ਼੍ਰੀ ਗੁਰ ਨਿਕਟ, ਦੇਖਿਓ ਪ੍ਰੇਮ ਵਿਸਾਲ।
ਭਾਈ ਸਾਹਿਬ ਭਾਈ ਆਨੰਦ ਲਾਲ ਜੀ ਚੱਲ ਕੇ ਆਏ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ। ਸਤਿਗੁਰੂ ਜੀ ਨੇ ਭਾਈ ਆਨੰਦ ਲਾਲ ਜੀ ਦੇ ਅੰਦਰ ਜੋ ਪ੍ਰੇਮ ਸੀ ਆਪਣੇ ਪ੍ਰਤੀ, ਉਹ ਵਿਸ਼ਾਲ ਪ੍ਰੇਮ ਗੁਰੂ ਕਲਗੀਧਰ ਜੀ ਨੇ ਵੇਖਿਆ ਹੈ।
ਪਰੇ ਚਰਨ ਕਰ ਜੋਰ ਕਰ ਲਖੇ ਸੋ ਪ੍ਰਭੂ ਕਿਰਪਾ।
ਭਾਈ ਆਨੰਦ ਲਾਲ ਜੀ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ। ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰਾਂ ਨੂੰ ਵਿਸ਼ਾਲ ਪ੍ਰਭੂ ਦਾ ਸਰੂਪ ਜਾਣ ਕੇ ਕਿ ਗੁਰੂ ਕਲਗੀਧਰ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੈ। ਇਸ ਤਰ੍ਹਾਂ ਅਕਾਲ ਪੁਰਖ ਦਾ ਹੀ ਸਰੂਪ ਜਾਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਭਾਈ ਆਨੰਦ ਲਾਲ ਜੀ ਨੇ ਮੱਥਾ ਟੇਕਿਆ ਹੈ।
ਦੋਏਰਾ ਆਨੰਦ ਲਾਲ ਨੇ ਭੇਟ ਚੜਾਏ।
ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਕੋਲ ਜੋ ਭੇਟਾ ਸੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ।
ਵਿੱਚ ਫਾਰਸੀ ਬੈਂਤ ਬਣਾਏ।
ਇਹ ਭੇਟਾ ਕਿਹੜੀ ਸੀ? ਭਾਈ ਆਨੰਦ ਲਾਲ ਜੀ ਫਾਰਸੀ ਵਿੱਚ ਕੁਝ ਬੈਂਤਾਂ ਲਿਖ ਕੇ ਲਿਆਏ ਨੇ। ਆਪਾਂ ਪੰਜਾਬੀ ਵਿੱਚ ਸਲੋਕ ਕਹਿ ਦਿੰਦੇ ਹਾਂ ਜਾਂ ਪੌੜੀਆਂ ਕਹਿ ਦਿੰਦੇ ਹਾਂ, ਪਰ ਫਾਰਸੀ ਦੇ ਵਿੱਚ ਸਲੋਕ ਨੂੰ ਬੈਂਤ ਕਹਿ ਦਿੰਦੇ ਨੇ। ਤੋ ਭਾਈ ਸਾਹਿਬ ਜੀ ਕੁਝ ਫਾਰਸੀ ਵਿੱਚ ਬੈਂਤਾਂ ਲਿਖ ਕੇ ਲਿਆਏ ਸਨ। ਰਸਤੇ ਵਿੱਚ ਆਉਂਦਿਆਂ ਹੁੰਦਿਆਂ ਉਹਨਾਂ ਨੇ ਬੈਂਤਾਂ ਤਿਆਰ ਕੀਤੀਆਂ ਸੀ, ਜਿਨ੍ਹਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਗੁਰੂ ਪਾਤਸ਼ਾਹ ਜੀ ਦੀ ਉਪਮਾ ਹੈ। ਉਹ ਸੋਹਣੀ ਭੇਟਾ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਆਨੰਦ ਲਾਲ ਜੀ ਨੇ ਕੀਤੀ ਹੈ।
ਸਤਿਗੁਰ ਸਿਵਤ ਬ੍ਰਹਮ ਕੋ ਗਿਆ।
ਉਹ ਜਿਹੜੀਆਂ ਬੈਂਤਾਂ ਭਾਈ ਆਨੰਦ ਲਾਲ ਜੀ ਫਾਰਸੀ ਵਿੱਚ ਲਿਖ ਕੇ ਲਿਆਏ ਨੇ, ਉਹਦੇ ਵਿੱਚ ਸਤਿਗੁਰਾਂ ਦੀ ਸਿਫਤ ਹੈ, ਗੁਰੂ ਦੀ ਸਿਫਤ ਹੈ, ਔਰ ਬ੍ਰਹਮ ਦੇ ਗਿਆਨ ਦਾ ਪ੍ਰਕਾਸ਼ ਹੈ। ਔਰ ਬ੍ਰਹਮ ਗਿਆਨ ਦੀ ਗੱਲ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਉਹਨਾਂ ਫਾਰਸੀ ਦੀਆਂ ਬੈਂਤਾਂ ਵਿੱਚ ਕੀਤੀ ਹੈ।
ਯੁਗਤ ਉਕਤ ਬੋਰੀਤ ਬਖਾ।
ਬੜੇ ਸੋਹਣੇ ਢੰਗ ਨਾਲ, ਸੋਹਣੀ ਯੁਗਤੀ ਨਾਲ, ਸੋਹਣੀ ਉਕਤੀ ਨਾਲ, ਬਹੁਤ ਸਾਰੀਆਂ ਰੀਤੀਆਂ ਨਾਲ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਉਹ ਬੈਂਤਾਂ ਤਿਆਰ ਕੀਤੀਆਂ ਹੋਈਆਂ ਨੇ।
ਮੁਸਕਾਵਤ ਦਸਮੈ ਪਾਤਸ਼ਾਹ, ਕਿਰਪਾ ਕਰਤ ਬੂਜਤ ਬੇਤਾਓ।
ਕਲਗੀਧਰ ਜੀ ਨੇ ਜਦੋਂ ਬੈਂਤਾਂ ਵੇਖੀਆਂ ਨਾ ਭਾਈ ਸਾਹਿਬ ਦੀਆਂ ਭੇਟ ਕੀਤੀਆਂ ਹੋਈਆਂ ਤੇ ਕਲਗੀਧਰ ਜੀ ਮੁਸਕਰਾ ਪਏ। ਮੁਸਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਪੁੱਛਣ ਲੱਗੇ ਭਾਈ ਆਨੰਦ ਲਾਲ ਜੀ ਨੂੰ। ਮਹਾਰਾਜ ਜੀ ਕਹਿੰਦੇ, ਭਾਈ ਆਨੰਦ ਲਾਲ ਜੀ ਸੁਣੋ,
ਆਨਿਓ ਕਹਾਂ ਸੁਣਾਵੋ ਪਿਆਰੇ।
ਭਾਈ ਆਨੰਦ ਲਾਲ ਜੀ, ਇਹ ਕੀ ਲਿਆਇਓ ਸਾਡੇ ਵਾਸਤੇ? ਕੀ ਭੇਟਾ ਭੇਟ ਕੀਤੀ ਹੈ? ਇਹ ਕੀ ਲਿਆਇਓ ਸਾਡੇ ਵਾਸਤੇ? ਸਾਨੂੰ ਪੜ੍ਹ ਕੇ ਸੁਣਾਓ।
ਕਿਆ ਇਸ ਪੋਥੀ ਵਿੱਚ ਉਚਾਰੇ?
ਇਸ ਪੋਥੀ ਵਿੱਚ ਤੁਸੀਂ ਕੀ ਲਿਖ ਕੇ ਲਿਆਇਓ? ਕੀ ਉਚਾਰਨ ਕੀਤਾ ਹੈ? ਕੀ ਕਿਹਾ ਹੈ? ਉਹ ਸਾਨੂੰ ਪੜ੍ਹ ਕੇ ਸੁਣਾਓ, ਅਸੀਂ ਸੁਣਨਾ ਚਾਹੁੰਦੇ ਹਾਂ।
ਕਿਤਕ ਬੈਂਤ ਨਨ ਲਾਲ ਸੁਣਾਏ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਿ ਸੁਣਾਓ ਇਹਦੇ ਚ ਕੀ ਲਿਖਿਆ, ਇਸ ਪੋਥੀ ਵਿੱਚ ਕੀ ਲਿਖ ਕੇ ਲਿਆਇਓ, ਤੋ ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਕੁਝ ਕੁ ਬੈਂਤਾਂ ਜੋ ਫਾਰਸੀ ਵਿੱਚ ਲਿਖੀਆਂ ਹੋਈਆਂ ਸਨ ਉਹ ਪੜ੍ਹ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਸੁਣਾਈਆਂ ਹਨ।
ਅਰੇ ਮਾਇਨੇ ਨੀਕ ਬਣਾਏ।
ਔਰ ਬੜੇ ਸੋਹਣੇ ਮਾਇਨੇ ਵੀ ਕੀਤੇ। ਉਹ ਜਿਹੜੀਆਂ ਫਾਰਸੀ ਦੀਆਂ ਬੈਂਤਾਂ ਸਨ, ਬੜੇ ਸੁੰਦਰ ਮਾਇਨੇ, ਬੜੇ ਸੋਹਣੇ ਢੰਗ ਨਾਲ ਅਰਥ ਵੀ ਉਹਦੇ ਕੀਤੇ ਹਨ।
ਕਰਿਓ ਕਰਿਓ ਬੰਦਗੀ ਨਾਮਾ ਮੋਏ।
ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਸਤਿਗੁਰੂ ਜੀ ਇਹ ਜਿਹੜੀ ਪੋਥੀ ਮੈਂ ਲਿਖ ਕੇ ਆਪ ਜੀ ਦੇ ਚਰਨਾਂ 'ਚ ਲਿਆਇਆ ਹਾਂ, ਦਰਅਸਲ ਇਹ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਗਿਆ ਬੰਦਗੀ ਨਾਮਾ ਹੈ। ਮੈਂ ਇਸ ਪੋਥੀ ਦਾ ਨਾਮ ਬੰਦਗੀ ਨਾਮਾ ਰੱਖਿਆ ਅਤੇ ਮੈਂ ਆਪਣੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਇਹ ਬੰਦਗੀ ਨਾਮਾ ਭੇਟ ਕੀਤਾ ਹੈ।
ਮਹਿਮਾ ਗਿਰਤੇ ਕੰਨ ਸਮ ਹੋਵੇ।
ਮਹਾਰਾਜ, ਤੁਸੀਂ ਪਹਾੜ ਵਾਂਗੂ ਵਿਸ਼ਾਲ ਹੋ, ਤੁਹਾਡੀ ਜਿਹੜੀ ਮਹਿਮਾ ਮੈਂ ਕਰ ਸਕਿਆ ਹਾਂ ਉਹ ਇੱਕ ਕਿਣਕੇ ਦੇ ਸਮਾਨ ਹੈ। ਹੁਣ ਸੁਮੇਰ ਪਰਬਤ ਦਾ ਸਾਰਾ ਤਾਂ ਨਹੀਂ ਸਰੂਪ ਵਰਣਨ ਹੋ ਸਕਦਾ, ਪਰ ਜਿੰਨੀ ਉਪਮਾ ਮੈਂ ਕਰ ਸਕਿਆ ਹਾਂ ਉਹ ਇਸ ਤਰ੍ਹਾਂ ਹੈ ਜਿਵੇਂ ਪਹਾੜ ਦੀ ਉਪਮਾ ਇੱਕ ਕਿਣਕਾ ਮਾਤਰ ਲੈ ਕੇ ਕਿਣਕਾ ਮਾਤਰ ਹੀ ਉਪਮਾ ਬਿਆਨ ਕਰ ਸਕਿਆ ਹਾਂ।
ਹੈ ਜਥਾ ਮਤ ਤਥਾ ਬਣਾਏ।
ਅੱਜ ਜਿੰਨੀ ਕੁ ਮੇਰੀ ਮਤ ਸੀ ਮੈਂ ਆਪਣੀ ਉਸ ਮਤ ਦੇ ਅਨੁਸਾਰ ਓਨੀ ਕੁ ਆਪ ਜੀ ਦੀ ਉਪਮਾ ਲਿਖ ਕੇ ਲਿਆਇਆ ਹਾਂ।
ਕਰਬੇ ਹਿਤ ਬਾਣੀ ਸਫਲਾਏ।
ਮਹਾਰਾਜ ਜੀ, ਮੈਂ ਆਪਣੀ ਬਾਣੀ ਸਫਲ ਕਰਨ ਵਾਸਤੇ ਇਹ ਬੰਦਗੀ ਨਾਮਾ ਰਚਿਆ ਕਿ ਜਿਹੜੀ ਮੇਰੀ ਬਾਣੀ ਹੈ, ਜਿਹੜੀ ਮੇਰੀ ਵਿਦਿਆ ਹੈ, ਉਹ ਸਫਲੀ ਹੋ ਜਾਏ।
ਗੁਣ ਸਮੁੰਦਰ ਕੇ ਲਖੇ ਤੁਮਾਰੇ।
ਮਹਾਰਾਜ, ਸੱਚੇ ਪਾਤਸ਼ਾਹ ਜੀ, ਸਮੁੰਦਰ ਦੇ ਗੁਣ ਜਿਵੇਂ ਬੜੇ ਵਿਸ਼ਾਲ ਹੁੰਦੇ ਨੇ, ਤੇ ਮਹਾਰਾਜ ਸਮੁੰਦਰ ਦੇ ਜਿਹੜੇ ਗੁਣ ਨੇ ਉਹ ਭਲਾ ਕੌਣ ਜਾਣ ਸਕਦਾ ਹੈ।
ਜਲ ਪ੍ਰੰਤ ਲੈ ਕਾਜ ਸੁਧਾਰੇ।
ਮਹਾਰਾਜ, ਸਮੁੰਦਰ ਦੇ ਗੁਣ ਤਾਂ ਭਲਾ ਜਿਵੇਂ ਤੁਹਾਡੇ ਗੁਣ ਵੀ ਸਮੁੰਦਰ ਸਮਾਨ ਕੌਣ ਜਾਣ ਸਕਦਾ, ਪਰ ਹਾਂ ਜਿਵੇਂ ਸਮੁੰਦਰ ਵਿੱਚੋਂ ਥੋੜਾ ਜਿਹਾ ਪਾਣੀ ਲੈ ਕੇ ਆਪਣਾ ਕੰਮ ਸਵਾਰ ਲਈਦਾ, ਉਦਾਂ ਤਾਂ ਸਮੁੰਦਰ ਦਾ ਅੰਤ ਨਹੀਂ ਪੈਂਦਾ, ਪਰ ਸਮੁੰਦਰ ਚੋਂ ਥੋੜਾ ਜਿਹਾ ਪਾਣੀ ਲੈ ਕੇ ਆਪਣਾ ਕੰਮ ਸਵਾਰ ਲਈਦਾ। ਏਦਾਂ ਮਹਾਰਾਜ ਜੀ, ਤੁਹਾਡੇ ਗੁਣ ਸਮੁੰਦਰ ਵਾਂਗੂ ਵਿਸ਼ਾਲ ਨੇ, ਜਿੰਨੇ ਕੁ ਮੇਰੇ ਕੋਲੋਂ ਵਰਣਨ ਹੋਏ ਨੇ ਉਹ ਕੇਵਲ ਥੋੜਾ ਜਿਹਾ ਪਾਣੀ ਲਿਆ ਮੈਂ, ਤਾਂ ਜੋ ਮੈਂ ਆਪਣੀ ਬਾਣੀ ਨੂੰ ਸਫਲਿਆ ਕਰ ਸਕਾਂ।
ਕਰੈ ਇਸ਼ਨਾਨ ਆਦਿ ਮਲ ਹਰੇ।
ਸਮੁੰਦਰ ਵਿੱਚੋਂ ਥੋੜਾ ਜਿਹਾ ਪਾਣੀ ਲੈ ਕੇ ਇਸ਼ਨਾਨ ਕਰ ਲਿਆ ਜਾਂਦਾ, ਆਪਣੀ ਮੈਲ ਧੋ ਲਈ ਜਾਂਦੀ ਹੈ।
ਲਹਿ ਨ ਪਾਰ ਜਥਾ ਮਤ ਹਰੇ।
ਸਮੁੰਦਰ ਦਾ ਪਾਰ ਵਾਰ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਹੇ ਸਤਿਗੁਰੂ ਜੀ, ਤੁਹਾਡੇ ਗੁਣ ਗਾ ਕੇ ਮੈਂ ਆਪਣੇ ਮਨ ਦੀ ਮੈਲ ਤਾਂ ਧੋ ਲਈ ਹੈ, ਪਰ ਮਹਾਰਾਜ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਦੀਨ ਬੰਦ ਨਿਜ ਬਿਰਦ ਸੰਭਾਰੋ, ਹਮਸੇ ਅਦਮ ਜੀਵ ਕੋ ਤਾਰੋ।
ਮਹਾਰਾਜ, ਤੁਸੀਂ ਦੀਨਾ ਬੰਧੂ ਹੋ, ਆਪਣਾ ਦੀਨਾ ਬੰਧੂ ਬਿਰਦ ਸੰਭਾਲੋ, ਔਰ ਮੇਰੇ ਜੈਸੇ ਅਧਮ, ਅਧਮ ਕਹਿੰਦੇ ਨੇ ਨੀਚ ਨੂੰ, ਮਹਾਰਾਜ ਮੇਰੇ ਜੈਸੇ ਜਿਹੜੇ ਨੀਚ ਜੀਵ ਹਨ, ਤਿਨ੍ਹਾਂ ਨੂੰ ਤੁਸੀਂ ਇਸ ਮਾਤ ਲੋਕ ਤੋਂ ਭਾਵ ਸਾਗਰ ਤੋਂ ਤਾਰਨਾ ਕਰੋ।
ਸੁਣ ਸ਼੍ਰੀ ਸਤਿਗੁਰ ਕਿਰਪਾ ਨਿਦਾਨ।
ਕਿਰਪਾ ਨਿਦਾਨ, ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਦੇ ਇਹ ਬਚਨ ਇਹ ਬੇਨਤੀ ਸਰਵਣ ਕੀਤੀ ਹੈ।
ਬਹੁ ਪ੍ਰਸੰਨ ਹੋਇਆ ਕਰਤ ਬਖਾ।
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਰਚਿਓ ਬੰਦਗੀ ਨਾਮਾ ਜੋਏ, ਹੈ ਜ਼ਿੰਦਗੀ ਨਾਮਾ ਤੋਏ।
ਮਹਾਰਾਜ ਜੀ ਕਹਿੰਦੇ, ਭਾਈ ਨੰਦ ਲਾਲ ਜੀ, ਇਹ ਜਿਹੜਾ ਤੁਸੀਂ ਬੰਦਗੀ ਨਾਮਾ ਲੈ ਕੇ ਆਏ ਹੋ, ਅਸਲ ਵਿੱਚ ਇਹ ਬੰਦਗੀ ਨਾਮਾ ਨਹੀਂ ਜ਼ਿੰਦਗੀ ਨਾਮਾ ਹੈ। ਮਹਾਰਾਜ ਜੀ ਕਹਿੰਦੇ, ਇਹਦੇ ਵਿੱਚ ਮਨੁੱਖੀ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ, ਮਨੁੱਖੀ ਜ਼ਿੰਦਗੀ ਨੂੰ ਜੀਵਨ ਦਾ ਢੰਗ ਲਿਖਿਆ, ਇਸ ਕਰਕੇ ਮਹਾਰਾਜ ਜੀ ਨੇ ਇਸ ਪੋਥੀ ਦਾ ਨਾਮ ਰੱਖਿਆ ਜ਼ਿੰਦਗੀ ਨਾਮਾ। ਮਹਾਰਾਜ ਜੀ ਕਹਿੰਦੇ, ਬੰਦਗੀ ਨਾਮਾ ਤੁਸੀਂ ਲਿਆਏ ਹੋ, ਪਰ ਇਹਨੂੰ ਸੁਣ ਕੇ ਸਾਨੂੰ ਇਸ ਤਰ੍ਹਾਂ ਜਾਪਦਾ ਹੈ, ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ।
ਕਰਿਓ ਸਰਾਹਨ ਨੀਕੇ ਬਣਿਓ।
ਮਹਾਰਾਜ ਜੀ ਨੇ ਬੜੀ ਸ਼ਲਾਘਾ ਕੀਤੀ, ਕਹਿੰਦੇ, ਭਾਈ ਨੰਦ ਲਾਲ ਜੀ ਬੜਾ ਸੋਹਣਾ ਗ੍ਰੰਥ ਬਣਾ ਕੇ ਲਿਆਏ ਹੋ, ਬੜੀਆਂ ਸੁੰਦਰ ਬੈਂਤਾਂ ਆਪ ਜੀ ਲਿਖ ਕੇ ਲਿਆਏ ਹੋ ਫਾਰਸੀ ਵਿੱਚ,
ਪਠਤ ਸੁਨਤ ਹਿਤਦਾਇਕ ਬਣਿਓ,
ਔਰ ਇਸ ਨੂੰ ਪੜਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸੁਖ ਦੇਣ ਵਾਲਾ ਹੈ ਇਹ ਜ਼ਿੰਦਗੀ ਨਾਮਾ। ਜਿਹੜਾ ਇਸ ਨੂੰ ਪੜੇਗਾ ਸੁਣੇਗਾ ਉਹਨਾਂ ਦੇ ਹਿੱਤ ਵਾਲਾ ਹੈ, ਉਹਨਾਂ ਦੇ ਭਲੇ ਵਾਲਾ ਹੈ।
ਮੀਰ ਦਰੋਗਾ ਸੈਯਦ ਸਾਹਿਬ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਲਾਗੇ ਉਹ ਦਰੋਗਾ ਵੀ ਖੜਾ ਸੀ, ਉਹ ਮੀਰ ਦਰੋਗਾ ਜੋ ਸੈਯਦ ਹੈ ਉਹ ਵੀ ਮਹਾਰਾਜ ਜੀ ਦੇ ਕੋਲ ਖੜਾ ਸੀ।
ਨੰਦ ਲਾਲ ਕੋ ਸਿੱਖ ਅਜਾਇਬ।
ਜਿਹੜਾ ਮੀਰ ਦਰੋਗਾ ਸੀ ਇਹ ਭਾਈ ਨੰਦ ਲਾਲ ਜੀ ਦਾ ਸੇਵਕ ਸੀ, ਇਹ ਭਾਈ ਨੰਦ ਲਾਲ ਜੀ ਦਾ ਚੇਲਾ ਸੀ,
ਡੇਢ ਹਜ਼ਾਰ ਮੋਹਰ ਧਾਰੇ ਆਗੇ,
ਸਤਿਗੁਰੂ ਜੀ ਦੇ ਚਰਣਾਂ ਵਿਚ ਡੇਢ ਹਜ਼ਾਰ ਯਾਨੀ ਕਿ 1500 ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ।
ਕਲਗੀ ਧਰ ਕੇ ਚਰਨੀ ਲਾਗੇ,
ਉਸ ਸੈਯਦ ਦਰੋਗੇ ਨੇ 1500 ਸੋਨੇ ਦੀਆਂ ਮੋਹਰਾਂ ਸਤਿਗੁਰਾਂ ਦੇ ਚਰਨਾਂ ਵਿਚ ਰੱਖ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਮਹਾ ਪ੍ਰੇਮ ਤੇ ਜਲ ਭਰਨੇ,
ਔਰ ਬੜੇ ਪ੍ਰੇਮ ਨਾਲ ਉਸ ਸੈਯਦ ਦਰੋਗੇ ਦੀਆਂ ਅੱਖਾਂ ਭਰ ਆਈਆਂ, ਪ੍ਰੇਮ ਨਾਲ ਨੇਤਰ ਭਰ ਆਏ ਹਨ।
ਮੁਕਤੇ ਨੇ ਨਿਕਸਤ ਕੱਚ ਬੈਨ,
ਔਰ ਮੂੰਹ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ, ਇੰਨਾ ਪ੍ਰੇਮ ਹਿਰਦੇ ਵਿਚ ਭਰਿਆ ਕਿ ਕੰਠ ਰੁਕ ਗਿਆ, ਬਾਣੀ ਗਦਗਦ ਹੋ ਗਈ। ਸੈਯਦ ਦਰੋਗੇ ਕੋਲੋਂ ਪ੍ਰੇਮ ਵਸ ਹੋਇਆ ਬੋਲਿਆ ਨਹੀਂ ਜਾ ਰਿਹਾ।
ਦਰਸ਼ਨ ਕਰਤੇ ਅਮੀ ਜਨ ਪੀਵਤ,
ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਇਸ ਤਰ੍ਹਾਂ ਉਹਨੂੰ ਭਾਵ ਮਹਿਸੂਸ ਹੋ ਰਿਹਾ, ਮਾਨੋ ਦਰਸ਼ਨ ਨਹੀਂ ਕਰ ਰਿਹਾ, ਸਤਿਗੁਰਾਂ ਦੇ ਦਰਸ਼ਨਾਂ ਦਾ ਅੰਮ੍ਰਿਤ ਪੀ ਰਿਹਾ, ਮਾਨੋ ਗੁਰੂ ਦਰਸ਼ਨਾਂ ਦਾ ਅੰਮ੍ਰਿਤ ਭਰ ਭਰ ਕੇ ਆਪਣਿਆਂ ਨੇਤਰਾਂ ਨਾਲ ਪੀ ਰਿਹਾ।
ਲੋਚਨ ਡੋਨੇ ਕਰ ਥਿਰ ਥੀਵਤ,
ਆਪਣੀਆਂ ਅੱਖਾਂ ਨੂੰ ਡੋਨੇ ਬਣਾ ਲਿਆ, ਔਰ ਸਤਿਗੁਰਾਂ ਦੇ ਦਰਸ਼ਨਾਂ ਦੇ ਅੰਮ੍ਰਿਤ ਨੂੰ ਆਪਣੀਆਂ ਅੱਖਾਂ ਤੇ ਨੇਤਰਾਂ ਰੂਪੀ ਡੋਨਿਆਂ ਨਾਲ ਭਰ ਭਰ ਕੇ ਪੀ ਰਿਹਾ ਹੈ।
ਭਇਓ ਮਗਨ ਮਨ ਦੇਖਤ ਰਹਿਓ,
ਮਗਨ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਦਰੋਗਾ, ਮਨ ਰੁਕ ਗਿਆ, ਮਨ ਥਿਰ ਹੋ ਗਿਆ, ਮਨ ਕਰਦਾ ਕਿ ਸਤਿਗੁਰਾਂ ਨੂੰ ਵੇਖਦਾ ਹੀ ਰਹਾ।
ਲਖੈ ਕਿਤਨ ਖੁਦਾਏ ਮੈਂ ਲਿਓ,
ਦਰੋਗਾ ਜਾਣ ਰਿਹਾ ਕਿ ਗੁਰੂ ਕਲਗੀਧਰ ਜੀ ਖੁਦਾ ਦਾ ਰੂਪ ਨੇ, ਮਾਨੋ ਖੁਦਾ ਨੇ ਹੀ ਗੁਰੂ ਕਲਗੀਧਰ ਦਾ ਰੂਪ ਧਾਰਨ ਕੀਤਾ ਹੈ।
ਦਸ਼ਾ ਦੇਖ ਕਰ ਪਰਮ ਕਿਰਪਾਲੂ,
ਪਰਮ ਕਿਰਪਾਲੂ ਦਿਆਲੂ ਸਤਿਗੁਰਾਂ ਨੇ ਦਰੋਗੇ ਦੀ ਇਹੋ ਜਿਹੀ ਪ੍ਰੇਮ ਭਿੱਜੀ ਦਸ਼ਾ, ਇਹਦੀ ਪ੍ਰੇਮ ਭਿੰਨੀ ਹਾਲਤ ਮਹਾਰਾਜ ਜੀ ਨੇ ਵੇਖੀ ਹੈ।
ਬੋਲੇ ਮੁਸਕਾਵਤ ਤਿਸ ਕਾਲੂ,
ਮੁਸਕਰਾ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਬੈਠੋ ਨਿਕਟ ਕਹੋ ਨਿਜ ਬਾਤੇ।
ਮਹਾਰਾਜ ਜੀ ਕਹਿੰਦੇ ਸੈਯਦ ਜੀ ਦਰੋਗਾ ਜੀ ਬੈਠੋ ਸਾਡੇ ਕੋਲ ਬੈਠ ਜਾਓ। ਮਹਾਰਾਜ ਜੀ ਕਹਿੰਦੇ ਸਾਡੇ ਕੋਲ ਬੈਠੋ, ਔਰ ਬੈਠ ਕੇ ਤੁਸੀਂ ਆਪਣੇ ਅੰਦਰ ਦੀ ਗੱਲ ਸਾਡੇ ਨਾਲ ਪ੍ਰਗਟ ਕਰੋ।
ਕਿਸ ਕੋ ਤੂੰ ਮਰੀਦ ਬਖਿਆ ਤੇ,
ਸੈਯਦ ਜੀ ਦੱਸੋ ਤੁਸੀਂ ਕਿਹਦੇ ਮੁਰੀਦ ਹੋ, ਕਿਹਦੇ ਚੇਲੇ ਹੋ।
ਸੁਣ ਸੈਯਦ ਬੋਲਿਓ ਤਿਸ ਬੇਰਾ, ਨੰਦ ਲਾਲ ਹੈ ਇਹ ਗੁਰ ਮੇਰਾ।
ਤੇਰਾ ਮੁਰਸ਼ਦ ਕੌਣ ਹੈ, ਕਿਹਦੇ ਅਨੁਸਾਰ ਹੈ ਤੂੰ, ਕਿਸ ਦੇ ਅਨੁਸਾਰ ਹੋ ਕੇ ਤੂੰ ਆਪਣਾ ਭਲਾ ਲੋਚਦਾ ਤੇ ਚੱਲਦਾ। ਜਦੋਂ ਮਹਾਰਾਜ ਜੀ ਨੇ ਪੁੱਛਿਆ ਤੇ ਸੁਣ ਕੇ ਸੈਯਦ ਬੋਲਿਆ, ਦਰੋਗਾ ਬੋਲਿਆ, ਕਹਿਣ ਲੱਗਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤਾਂ ਤੁਹਾਡੇ ਇਸ ਸਿੱਖ ਭਾਈ ਨੰਦ ਲਾਲ ਨੂੰ ਹੀ ਆਪਣਾ ਗੁਰੂ ਮੰਨਿਆ ਹੋਇਆ, ਮੈਂ ਤਾਂ ਇਹਨੂੰ ਹੀ ਆਪਣਾ ਮੁਰਸ਼ਦ ਮੰਨਿਆ ਹੋਇਆ।
ਸਿੱਖ ਮੈਂ ਬਣਿਓ ਲਿਓ ਉਪਦੇਸ਼,
ਮੈਂ ਤਾਂ ਭਾਈ ਨੰਦ ਲਾਲ ਦਾ ਸਿੱਖ ਬਣਿਆ, ਇਹਨਾਂ ਦਾ ਸਿੱਖ ਬਣ ਕੇ ਮੈਂ ਉਪਦੇਸ਼ ਲਿਆ, ਉਪਦੇਸ਼ ਗ੍ਰਹਿਣ ਕੀਤਾ ਹੈ।
ਜਿਸ ਤੇ ਹਤੇ ਕਲੇਸ਼ ਅਸ਼ੇਸ਼,
ਜਿਸ ਕਰਕੇ ਮੇਰੇ ਸਾਰੇ ਕਲੇਸ਼ ਕੱਟੇ ਗਏ ਨੇ, ਮੇਰੇ ਸਾਰੇ ਕਲੇਸ਼ਾਂ ਦੀ ਨਿਵਿਰਤੀ ਹੋ ਗਈ ਹੈ।
ਆਲਮ ਸਿੰਘ ਨਚਨਾ ਜਿਸ ਕੈ,
ਜਦੋਂ ਸੈਯਦ ਨੇ ਕਿਹਾ ਨਾ ਕਿ ਭਾਈ ਨੰਦ ਲਾਲ ਜੀ ਮੇਰੇ ਗੁਰੂ ਨੇ, ਮੈਂ ਇਹਨਾਂ ਦਾ ਸਿੱਖ ਹਾਂ, ਤੇ ਲਾਗੇ ਭਾਈ ਆਲਮ ਸਿੰਘ ਜੀ ਨੱਚਣਾ ਬੈਠਾ ਸੀ। ਭਾਈ ਆਲਮ ਸਿੰਘ ਜੀ ਨੱਚਣੇ ਬੜਾ ਪ੍ਰਸਿੱਧ ਗੁਰੂ ਘਰ ਦੇ ਮਹਾਨ ਸਿੱਖ ਹੋਏ, ਗੁਰੂ ਸਾਹਿਬ ਦੇ ਨਿਕਟਵਰਤੀ ਸਿੱਖਾਂ ਚੋਂ ਭਾਈ ਆਲਮ ਸਿੰਘ ਜੀ ਲਾਗੇ ਬੈਠੇ ਸਨ।
ਮੈਂ ਸਮੀਪ ਗੁਰੂ ਕੇ ਹੈ,
ਭਾਈ ਆਲਮ ਸਿੰਘ ਜੀ ਸਤਿਗੁਰੂ ਜੀ ਦੇ ਉਸ ਵੇਲੇ ਬਿਲਕੁਲ ਨੇੜੇ ਬੈਠੇ ਸਨ।
ਸੁਣ ਕਰ ਤਰਕ ਕਰਤ ਸੋ ਬੋਲਾ, ਐਸੋ ਬਾਕ ਨ ਕਹੀਐ ਹੋਲਾ।
ਇਹ ਸੁਣ ਕੇ ਭਾਈ ਆਲਮ ਸਿੰਘ ਜੀ ਨੇ ਤਰਕ ਕੀਤੀ। ਜਦੋਂ ਇਹਨੇ ਕਿਹਾ ਨਾ ਨੰਦ ਲਾਲ ਮੇਰਾ ਗੁਰੂ ਤੇ ਮੈਂ ਇਹਨਾਂ ਦਾ ਸਿੱਖ ਹਾਂ, ਤੇ ਸੁਣ ਕੇ ਭਾਈ ਆਲਮ ਸਿੰਘ ਨੱਚਣੇ ਨੇ ਤਰਕ ਕੀਤੀ। ਉਹ ਤਰਕ ਕਰਦਿਆਂ ਬੋਲੇ, ਕਹਿਣ ਲੱਗੇ ਨਾ ਬਈ ਸੈਯਦ ਜੀ, ਏਦਾਂ ਦਾ ਹੌਲਾ ਬਚਨ ਨਹੀਂ ਕਰੀਦਾ ਸਤਿਗੁਰਾਂ ਅੱਗੇ, ਏਦਾਂ ਦਾ ਹੌਲਾ ਬਚਨ ਨਹੀਂ ਬੋਲੀਦਾ।
ਤੀਨ ਲੋਕਪਤੀ ਗੁਰ ਬਿਦ ਮਾਨੋ, ਸਿੱਖਨ ਕੋ ਤੁਮ ਗੁਰੂ ਪਖਾਨੋ।
ਤਿੰਨਾਂ ਲੋਕਾਂ ਦੇ ਪਤੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਤੇ ਤੁਸੀਂ ਸਿੱਖਾਂ ਨੂੰ ਗੁਰੂ ਕਹੀ ਜਾਂਦੇ ਹੋ। ਭਾਈ ਨੰਦ ਲਾਲ ਜੀ ਤਾਂ ਸਤਿਗੁਰਾਂ ਦੇ ਸਿੱਖ ਨੇ, ਤੁਸੀਂ ਉਹਨਾਂ ਨੂੰ ਗੁਰੂ ਕਹੀ ਜਾ ਰਹੇ ਹੋ ਕਿ ਉਹ ਮੇਰੇ ਗੁਰੂ ਨੇ। ਤਿੰਨਾਂ ਲੋਕਾਂ ਦੇ ਪਤੀ ਗੁਰੂ ਗੁਰੂ ਕਲਗੀਧਰ ਜੀ ਹਨ।
ਕਹਿਣ ਹਜ਼ੂਰ ਨਾ ਇਹ ਅਧਿਕਾਰਾ,
ਸਤਿਗੁਰਾਂ ਦੇ ਸਾਹਮਣੇ ਬੈਠ ਕੇ ਤੂੰ ਗੁਰੂ ਦੇ ਸਿੱਖ ਨੂੰ ਗੁਰੂ ਕਹੇ, ਇਹ ਤੇਰਾ ਅਧਿਕਾਰ ਨਹੀਂ ਬਣਦਾ, ਇਹ ਤੇਰਾ ਕਰਤੱਵ ਨਹੀਂ ਬਣਦਾ।
ਉਚਰਨ ਕੀ ਜਰਵੈ ਵਿਚਾਰਾ,
ਜਿਹੜੀ ਗੱਲ ਤੁਸੀਂ ਕਹੀ ਆ ਇਹ ਵਿਚਾਰ ਕੇ ਕਹੋ, ਇਸ ਤਰ੍ਹਾਂ ਨਾ ਕਹੋ ਕਿ ਭਾਈ ਨੰਦ ਲਾਲ ਜੀ ਮੇਰੇ ਗੁਰੂ ਨੇ। ਗੁਰੂ ਤਾਂ ਕਲਗੀਆਂ ਵਾਲੇ ਨੇ, ਚੋਜੀ ਪ੍ਰੀਤਮ ਨੇ, ਉਹਨਾਂ ਦੇ ਸਾਹਮਣੇ ਤੂੰ ਉਹਨਾਂ ਦੇ ਸਿੱਖ ਨੂੰ ਗੁਰੂ ਕਹਿ ਰਿਹਾ, ਇਹ ਉਚਿਤ ਨਹੀਂ ਹੈ, ਇਹ ਯੋਗ ਨਹੀਂ ਹੈ।
ਸੁਣ ਸੈਯਦ ਤੂਸ਼ਨ ਹੋਏ ਰਹੇ ਹੋ,
ਭਾਈ ਆਲਮ ਸਿੰਘ ਦੇ ਬਚਨ ਸੁਣ ਕੇ ਉਹ ਸੈਯਦ ਚੁੱਪ ਕਰ ਗਿਆ, ਉਹ ਕੁਝ ਨਹੀਂ ਬੋਲਿਆ।
ਸ੍ਰੀ ਸਤਿਗੁਰ ਤਿਸ ਕੋ ਮਨ ਲਿਓ,
ਤੇ ਕਲਗੀਧਰ ਜੀ ਨੇ ਭਾਈ ਆਲਮ ਸਿੰਘ ਦੀ ਗੱਲ ਵੀ ਸੁਣੀ, ਸੈਯਦ ਦੇ ਵੀ ਬਚਨ ਸੁਣੇ ਸਨ, ਤੇ ਮਹਾਰਾਜ ਜੀ ਨੇ ਸੈਯਦ ਦੇ ਦਰੋਗੇ ਦੇ ਮਨ ਦੀ ਭਾਵਨਾ ਜਾਣ ਲਈ,
ਆਲਮ ਸਿੰਘ ਨਾ ਹਟਕ ਪਰਬੀਨ, ਨੰਦ ਲਾਲ ਕੋ ਗੁਰਪਦ ਦੀਨ।
ਮਹਾਰਾਜ ਜੀ ਕਹਿਣ ਲੱਗੇ, ਆਲਮ ਸਿੰਘ ਨਾ ਰੋਕ ਸੈਯਦ ਨੂੰ, ਦਰੋਗੇ ਨੂੰ ਨਾ ਰੋਕ, ਇਹਨਾਂ ਨੂੰ ਨਾ ਵਰਜ, ਕਿਉਂਕਿ ਇਹਨੇ ਭਾਈ ਨੰਦ ਲਾਲ ਜੀ ਨੂੰ ਆਪਣਾ ਗੁਰੂ ਮੰਨਿਆ, ਕਿਉਂਕਿ ਉਹਨਾਂ ਨੇ ਲਾਇਆ ਸੀ ਨਾ ਇੱਧਰ, ਸਾਨੂੰ ਤਾਂ ਇਹ ਅੱਜ ਮਿਲ ਰਹੇ ਨੇ, ਪਹਿਲਾਂ ਭਾਈ ਨੰਦ ਲਾਲ ਜੀ ਨੂੰ ਮਿਲੇ ਨੇ, ਇਸ ਕਰਕੇ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ। ਤੇ ਸਤਿਗੁਰੂ ਜੀ ਕਹਿੰਦੇ, ਫਿਕਰ ਨਾ ਕਰੋ, ਜਿਹੜਾ ਸਿੱਖਿਆ ਦਿੰਦਾ ਹੈ ਨਾ, ਸਿੱਖਿਆ ਦੇ ਕੇ ਭਲੇ ਪਾਸੇ ਟੋਰਦਾ ਹੈ, ਉਹ ਵੀ ਗੁਰੂ ਤੋਲੀ ਹੈ। ਉਸਤਾਦ ਨੂੰ ਵੀ ਗੁਰੂ ਕਹਿੰਦੇ ਨੇ ਨਾ, ਜਿਹੜਾ ਉਸਤਾਦ ਹੈ, ਸਿੱਖਿਆ ਦੇਣ ਵਾਲਾ, ਵਿਦਿਆ ਦੇਣ ਵਾਲਾ, ਗਿਆਨ ਦੇਣ ਵਾਲਾ, ਉਹ ਵੀ ਗੁਰੂ ਹੀ ਹੁੰਦਾ ਹੈ। ਹਾਂ, ਅਧਿਆਤਮਿਕ ਗੁਰੂ, ਗੁਰੂ ਇੱਕ ਹੈ, ਪਰ ਜਿਹੜਾ ਸਿੱਖਿਆ ਦੇਵੇ, ਗਿਆਨ ਦੇਵੇ, ਉਹ ਵੀ ਗੁਰੂ ਹੁੰਦਾ ਹੈ। ਇਸ ਕਰਕੇ ਅਸੀਂ ਭਾਈ ਨੰਦ ਲਾਲ ਨੂੰ ਵੀ ਗੁਰੂ ਪਦਵੀ ਦੇ ਦਿੱਤੀ ਹੈ।
ਮੈਂ ਬਖਸ਼ੀਸ਼ ਕੀ ਨੇ ਸਤਾਏ,
ਮਹਾਰਾਜ ਜੀ ਕਹਿੰਦੇ ਅਸੀਂ ਇਹਨਾਂ ਨੂੰ ਆਪਣੀ ਸਿੱਖੀ ਬਖਸ਼ੀ ਹੈ, ਭਾਈ ਨੰਦ ਲਾਲ ਜੀ ਨੂੰ ਅਸੀਂ ਆਪਣਾ ਸਿੱਖ ਬਣਾਇਆ ਹੈ।
ਆਏ ਬਣੇ ਸਿੱਖ ਸੋ ਸੁਖ ਪਾਏ,
ਮਹਾਰਾਜ ਜੀ ਕਹਿੰਦੇ ਅਸੀਂ ਇਹਨਾਂ ਨੂੰ ਗੁਰੂ ਪਦਵੀ ਦਿੱਤੀ, ਅੱਜ ਇਹ ਗੁਰੂ ਰੂਪ ਹੀ ਨੇ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹਨਾਂ ਕੋਲ ਆ ਕੇ ਸੇਵਕ ਬਣੇਗਾ, ਇਹਨਾਂ ਕੋਲੋਂ ਸਿੱਖਿਆ ਗ੍ਰਹਿਣ ਕਰੇਗਾ, ਉਹ ਸੁਖ ਪ੍ਰਾਪਤ ਕਰੇਗਾ।
ਨੰਦ ਲਾਲ ਨੇ ਮੋਕੋ ਜਾਣਿਓ,
ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਨੇ ਅਸਲ ਵਿੱਚ ਮੈਨੂੰ ਜਾਣ ਲਿਆ ਕਿ ਮੈਂ ਕੀ ਹਾਂ,
ਮੇਰੋ ਭਲੋ ਸਰੂਪ ਪਛਾਣਿਓ,
ਮੇਰੇ ਭਲੇ ਸਰੂਪ ਨੂੰ, ਸ੍ਰੇਸ਼ਟ ਰੂਪ ਨੂੰ ਭਾਈ ਨੰਦ ਲਾਲ ਜੀ ਨੇ ਚੰਗੀ ਤਰ੍ਹਾਂ ਪਛਾਣ ਲਿਆ।
ਯਾਂ ਤੇ ਇਸ ਕੋ ਗੁਰਪਦ ਹੋਆ,
ਕਰਕੇ ਭਾਈ ਨੰਦ ਲਾਲ ਜੀ ਕੋਲ ਗੁਰੂ ਪਦਵੀ ਹੈ, ਇਹ ਗੁਰੂ ਗੁਰਮੁਖ ਦੀ ਪਦਵੀ ਹੈ। ਇੱਥੇ ਗੁਰਮੁਖ ਦੀ ਪਦਵੀ, ਗੁਰਪਦ ਦਾ ਮਤਲਬ ਗੁਰਮੁਖ ਨੇ, ਇਹਨਾਂ ਦੇ ਕੋਲ ਗੁਰਮੁਖ ਦੀ ਪਦਵੀ ਹੈ।
ਭਗਤ ਗਿਆਨ ਕੋ ਰਸੀਨ ਜੋਆ,
ਭਗਤੀ ਦਾ, ਗਿਆਨ ਦਾ ਰਸ ਆਪਣੇ ਅੰਦਰ ਜਾਣ ਲਿਆ, ਇਹ ਗੁਰਮੁਖ ਦੀ ਪਦਵੀ ਨੂੰ ਪਹੁੰਚ ਗਏ ਨੇ। ਇਸ ਕਰਕੇ ਜਿਹੜਾ ਇਹਨਾਂ ਨੂੰ ਆ ਕੇ ਮਿਲੇਗਾ, ਸਿੱਖ ਬਣੇਗਾ, ਉਹਦਾ ਵੀ ਕਲਿਆਣ ਹੋਵੇਗਾ, ਉਹਦਾ ਵੀ ਉਧਾਰ ਹੋਵੇਗਾ। ਐਸੀ ਗੁਰਮੁਖ ਪਦਵੀ ਅਸੀਂ ਭਾਈ ਨੰਦ ਲਾਲ ਜੀ ਨੂੰ ਦੇ ਦਿੱਤੀ ਹੈ।
ਸਤਿਗੁਰ ਮਿਹਰ ਨਦਰ ਕੀ ਧਾਰੇ, ਅਨਕ ਗੁਰੂ ਕਰ ਜਗ ਵਿਸਤਾਰੇ।
ਖਾਲਸਾ ਜੀ, ਜੇ ਸਤਿਗੁਰੂ ਜੀ ਆਪਣੀ ਮਿਹਰ ਦੀ ਨਦਰ ਧਾਰ ਦੇਣ ਨਾ, ਤੇ ਅਨੇਕਾਂ ਨੂੰ ਐਸੀ ਗੁਰੂ ਪਦਵੀ ਦੇ ਕੇ ਜਗਤ ਨੂੰ ਤਾਰ ਦੇਣ, ਅਨੇਕਾਂ ਨੂੰ ਗੁਰੂ ਪਦਵੀ ਦਾ ਰੂਪ ਬਣਾ ਦੇਣ, ਗੁਰੂ ਰੂਪ ਹੀ ਕਰ ਦੇਣ, ਇਹ ਸਤਿਗੁਰਾਂ ਦੀ ਮਿਹਰ ਦ੍ਰਿਸ਼ਟੀ ਦੀ ਕਲਾ ਹੈ। ਅਨਕ ਗੁਰੂ ਕਰ ਜਗ ਵਿਸਤਾਰੇ, ਅਨੇਕਾਂ ਨੂੰ ਗੁਰੂ ਕਰਕੇ ਜਗਤ ਦੇ ਉੱਤੋਂ ਵਿਸਤਾਰ ਦਿੰਦੇ ਹਨ।
ਆਲਮ ਸਿੰਘ ਸੋ ਕਰਿਓ ਬਖਾਨ,
ਭਾਈ ਆਲਮ ਸਿੰਘ ਨੂੰ ਕਹਿਣ ਲੱਗੇ,
ਮੀਰ ਸੋ ਬਦੋ ਮਰਾਤਬ ਦਾਨ,
ਮਹਾਰਾਜ ਜੀ ਕਹਿਣ ਲੱਗੇ ਆਲਮ ਸਿੰਘ ਜੀ, ਇਹ ਜਿਹੜੇ ਵੱਡੇ ਮੀਰ ਆਏ ਨੇ ਨਾ, ਮੀਰ ਮੁਨਸ਼ੀ ਜੀ, ਇਹ ਬੜੇ ਉੱਚੇ ਮਰਾਤਬ ਦੇ ਮਾਲਕ ਹਨ।
ਪ੍ਰੇਮੀ ਮਗ ਖੁਦਾਏ ਕੋ ਹੈ,
ਪ੍ਰੇਮੀ ਹੈ ਖੁਦਾ ਦੇ ਰਸਤੇ ਦਾ। ਇਹ ਜਿਹੜਾ ਦਰੋਗਾ ਸੈਯਦ ਹੈ, ਇਹ ਬੜੇ ਉੱਚੇ ਰੁਤਬੇ ਦਾ ਮਾਲਕ, ਦਰੋਗਾ ਸੀ ਬਾਦਸ਼ਾਹ ਦੀ ਖਾਸ ਕਚਹਿਰੀ ਵਿੱਚ, ਤੇ ਉੱਚਾ ਰੁਤਬਾ ਸੀ ਇਹਦੇ ਕੋਲ, ਪਰ ਇਹ ਖੁਦਾ ਦੇ ਰਸਤੇ ਦਾ ਪ੍ਰੇਮੀ ਹੈ।
ਪ੍ਰੇਮੀ ਮਗ ਖੁਦਾਏ ਕੋ ਹੈ, ਨੰਦ ਲਾਲ ਤੇ ਸਿੱਖਿਆ ਲੈ।
ਖੁਦਾ ਦੇ ਮਾਰਗ ਦਾ ਪ੍ਰੇਮੀ ਇਸ ਕਰਕੇ ਭਾਈ ਨੰਦ ਲਾਲ ਜੀ ਪਾਸੋਂ ਹੀ ਸਿੱਖਿਆ ਲੈਂਦਾ ਸੀ। ਭਾਈ ਨੰਦ ਲਾਲ ਜੀ ਕੋਲੋਂ ਪੁੱਛਦਾ ਸੀ ਰੱਬ ਦੇ ਘਰ ਦੀਆਂ ਗੱਲਾਂ।
ਮੀਰ ਮਰਤਬਾ ਦਾਨ ਸੁਜਾਨਾ,
ਵੀਰ ਮਰਤਬੇ ਦਾਨ ਨੂੰ ਸੰਗੇ ਸੁਜਾਨ ਜਾਣਨ ਵਾਲੇ ਹਨ।
ਪਾਤਸ਼ਾਹ ਕੇ ਨਿਕਟ ਮਾਨਾ,
ਪਾਤਸ਼ਾਹ ਦੇ ਨਿਕਟ ਵਰਤੀ ਰਹੇ ਨੇ, ਬਾਦਸ਼ਾਹ ਦੇ ਨਿਕਟ ਵਰਤੀ ਰਹੇ ਨੇ।
ਤੂੰ ਮੁੱਖ ਮੋਟੀ ਬਾਤ ਪ੍ਰਕਾਸ਼,
ਹੇ ਭਾਈ ਆਲਮ ਸਿੰਘ ਜੀ ਤੁਸੀਂ ਇਸ ਤਰ੍ਹਾਂ ਦੀ ਗੱਲ ਇਹਨਾਂ ਨੂੰ ਕਹਿ ਕੇ ਟੋਕ ਰਹੇ ਹੋ।
ਖਰੇ ਕਰ ਤੋ ਹਾਸ ਬਿਲਾਸ,
ਇਹਨਾਂ ਦਾ ਹਾਸ ਬਿਲਾਸ ਕਰਦੇ, ਇਹਨਾਂ ਦਾ ਹਾਸ ਬਿਲਾਸ ਮਜ਼ਾਕ ਨਾ ਉਡਾਓ। ਇਹ ਬੜੇ ਉੱਚੇ ਰੁਤਬੇ ਦੇ ਮਾਲਕ ਰਹੇ ਨੇ ਬਾਦਸ਼ਾਹ ਦੇ ਕੋਲ, ਤੇ ਅੱਜ ਰੱਬ ਦੇ ਘਰ ਦੀ ਗੱਲ ਜਾਣਨ ਵਾਸਤੇ ਭਾਈ ਨੰਦ ਲਾਲ ਜੀ ਦੇ ਸਮੇਤ ਸਾਡੇ ਕੋਲ ਚੱਲ ਕੇ ਆਏ ਹਨ।
ਇਮਕੈ ਗੁਰੂ ਕਿਰਪਾ ਬੋ ਕਰੇ,
ਕਹਿ ਕੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਉਹ ਜਿਹੜਾ ਦਰੋਗਾ ਸੈਯਦ ਸੀ ਉਹਦੇ ਤੇ ਵੀ ਮਹਾਰਾਜ ਜੀ ਨੇ ਬੜੀ ਸਵੱਲੀ ਦ੍ਰਿਸ਼ਟੀ ਕੀਤੀ।
ਪ੍ਰੇਮ ਭਗਤ ਰੇ ਦੇ ਤਿਸ ਦਰੇ,
ਉਹਨੇ ਆਪਣੇ ਹਿਰਦੇ ਵਿੱਚ ਸਤਿਗੁਰਾਂ ਦੀ ਪ੍ਰੇਮਾ ਭਗਤੀ ਧਾਰਨ ਕਰ ਲਈ ਹੈ।
ਭਇਓ ਨਿਹਾਲ ਪਾਏ ਗੁਰ ਕਰਨਾ,
ਸਤਿਗੁਰਾਂ ਦੀ ਕਰੁਣਾ ਦਇਆ ਪ੍ਰਾਪਤ ਕਰਕੇ ਉਹ ਜਿਹੜਾ ਸੈਯਦ ਦਰੋਗਾ ਸੀ ਉਹ ਵੀ ਨਿਹਾਲ ਹੋ ਗਿਆ। ਉਹਨੂੰ ਵੀ ਨਿਹਾਲ ਨਿਹਾਲ ਪਦਵੀ ਦੀ ਪ੍ਰਾਪਤੀ ਹੋ ਗਈ।
ਸੰਕਟ ਹਰਿਓ ਜਨਮ ਅਰ ਮਰਨਾ,
ਸਤਿਗੁਰਾਂ ਨੇ ਦਇਆ ਕਰਕੇ ਤਰਸ ਕਰਕੇ ਉਸ ਦਰੋਗੇ ਦਾ, ਉਸ ਸੈਯਦ ਦਾ ਜਨਮ ਤੇ ਮਰਨ ਦਾ ਸੰਕਟ ਹਰ ਲਿਆ, ਜਨਮ ਮਰਨ ਦਾ ਦੁੱਖ ਕੱਟ ਦਿੱਤਾ।
ਨੰਦ ਲਾਲ ਗੁਰ ਕੇ ਡਿੱਗ ਰਹਿ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਹੁਣ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਸਮਾਂ ਬਤੀਤ ਕਰਦੇ ਹਨ।
ਬ੍ਰਹਮ ਗਿਆਨ ਮੈਂ ਨਿਸ਼ਚੈ ਲੈ,
ਔਰ ਭਾਈ ਸਾਹਿਬ ਜੀ ਬ੍ਰਹਮ ਗਿਆਨ ਦੇ ਵਿੱਚ ਆਪਣਾ ਨਿਸ਼ਚਾ ਟਿਕਾ ਕੇ ਰੱਖਦੇ ਨੇ। ਹਰ ਵਕਤ ਹਿਰਦੇ ਚ ਅਪਰੋਕਸ਼ ਬ੍ਰਹਮ ਗਿਆਨ ਬਣਿਆ ਰਹਿੰਦਾ ਹੈ।
ਧਨ ਆਪਣੋ ਸੰਤਨ ਕੋ ਦੇਵੈ,
ਭਾਈ ਨੰਦ ਲਾਲ ਜੀ ਸ਼ਾਹੂਕਾਰ ਵੀ ਬੜੇ ਸੀ, ਮਾਇਆ ਵੀ ਬੇਅੰਤ ਸੀ, ਇਹਨਾਂ ਦੇ ਕੋਲ ਮੀਰ ਮੁਨਸ਼ੀ ਸਨ, ਇਹਨਾਂ ਦੇ ਪਿਤਾ ਜੀ ਵੀ ਬੜੇ ਉੱਚੇ ਰੁਤਬੇ ਦੇ ਸਨ। ਇਸ ਕਰਕੇ ਭਾਈ ਨੰਦ ਲਾਲ ਜੀ ਕੋਲ ਜਿੰਨੀ ਮਾਇਆ ਆਉਂਦੀ ਹੈ, ਰੁਪਈਏ ਪੈਸੇ ਆਉਂਦੇ ਨੇ, ਉਹ ਭਾਈ ਸਾਹਿਬ ਜੀ ਬਹੁਤਾ ਦਾਨ ਪੁੰਨ ਵਿੱਚ ਹੀ ਬਤੀਤ ਕਰਦੇ। ਉਹ ਮਾਇਆ ਮਹਾਂਪੁਰਖਾਂ ਸਾਧੂਆਂ ਨੂੰ ਭੇਟ ਕਰਦੇ ਨੇ, ਖਾਲਸੇ ਨੂੰ ਲੋੜਵੰਦਾਂ ਨੂੰ ਦਿੰਦੇ ਨੇ।
ਗੁਰ ਸਿੱਖਨ ਕੋ ਹਿਤ ਕਰ ਸੇਵੈ,
ਬੜੇ ਹਿਤ ਨਾਲ ਬੜੇ ਚਾਓ ਨਾਲ ਭਾਈ ਨੰਦ ਲਾਲ ਜੀ ਗੁਰਸਿੱਖਾਂ ਦੀ ਸੇਵਾ ਕਰਦੇ ਹਨ।
ਵਿਦਾ ਹੋਏ ਕਬ ਘਰ ਕੋ ਜਾਏ,
ਕਦੇ ਕਦੇ ਸਤਿਗੁਰਾਂ ਕੋਲੋਂ ਮਹੀਨਿਆਂ ਬੱਧੀ ਜਦੋਂ ਸਮਾਂ ਬੀਤਦਾ ਤੇ ਵਿਦਾ ਹੋ ਕੇ ਕਦੇ ਕਦੇ ਆਪਣੇ ਘਰ ਵੀ ਜਾਂਦੇ ਹਨ।
ਧਰਤ ਧਿਆਨ ਔਰ ਬਿਖੈ ਬਸਾਏ,
ਘਰ ਜਾ ਕੇ ਵੀ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਵਸਾ ਕੇ ਰੱਖਦੇ ਭਾਈ ਨੰਦ ਲਾਲ ਜੀ।
ਬਹੁਰ ਨਿਕਟ ਰਹਿ ਬੇ ਕੋ ਆਵੈ,
ਸਮਾਂ ਘਰ ਰਹਿ ਕੇ ਫਿਰ ਸਤਿਗੁਰਾਂ ਕੋਲ ਆ ਜਾਂਦੇ, ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਰਹਿ ਕੇ ਸਮਾਂ ਬਤੀਤ ਕਰਦੇ ਹਨ।
ਦਰਬ ਵਿਸਾਲੇ ਕੋਰ ਚੜਾਵੇ,
ਸਾਰਾ ਧਨ ਪਿਟਾਵਾਂ ਵਸਤੂਆਂ ਲਿਆ ਲਿਆ ਕੇ ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਚਰਨਾਂ ਵਿਚ ਚੜਾਉਂਦੇ ਹਨ, ਭੇਟ ਕਰਦੇ ਹਨ।
ਇਸੇ ਬਹਾਦਰ ਸ਼ਾਹ ਚਿਤਾਰੇ,
ਬਾਦਸ਼ਾਹ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਬੜਾ ਯਾਦ ਕਰਦਾ। ਬਹਾਦਰ ਸ਼ਾਹ ਦਾ ਭਾਈ ਨੰਦ ਲਾਲ ਜੀ ਨਾਲ ਪਿਆਰ ਬੜਾ ਸੀ, ਸਨੇਹ ਬੜਾ ਸੀ, ਤੋ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਬਹੁਤ ਯਾਦ ਕਰਦਾ ਹੈ।
ਬੜਾ ਵਲੀ ਬੋ ਸਤ ਉਚਾਰੇ,
ਬੜੀ ਉਪਮਾ ਕਰਦਾ, ਕਹਿੰਦਾ ਭਾਈ ਨੰਦ ਲਾਲ ਜੀ ਬੜੇ ਵਲੀ ਪੁਰਖ ਸਨ, ਬੜੇ ਵਿਦਵਾਨ ਪੁਰਖ ਸਨ।
ਇਸ ਤੇ ਸੁਣ ਕਰ ਕੇ ਉਪਦੇ ਗੁਰ ਕੀ ਮਹਿਮਾ ਲਖੈ ਵਿਸ਼ੇਸ਼।
ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਪਾਸੋਂ ਕਈ ਵਾਰ ਗੁਰੂ ਕਲਗੀਧਰ ਦੀ ਵੀ ਬੜੀ ਉਪਮਾ ਸੁਣੀ ਸੀ। ਬਹਾਦਰ ਸ਼ਾਹ ਇਸੇ ਕਰਕੇ ਬਾਅਦ ਵਿਚ ਮਹਾਰਾਜ ਜੀ ਦੀ ਸ਼ਰਨ ਵਿਚ ਆਉਂਦਾ, ਉਹ ਕਥਾ ਅੱਗੇ ਆਏਗੀ। ਭਾਈ ਨੰਦ ਲਾਲ ਜੀ ਦੇ ਕੋਲੋਂ ਬਹਾਦਰ ਸ਼ਾਹ ਨੇ ਸਤਿਗੁਰਾਂ ਦੀ ਬੜੀ ਭਾਰੀ ਉਪਮਾ ਸੁਣੀ ਸੀ। ਇਹਦੇ ਮਨ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਵੀ ਇੱਛਾ ਸੀ ਕਿ ਕਦੇ ਸਬੱਬ ਬਣੇ ਤੇ ਮੈਂ ਗੁਰੂ ਕਲਗੀਧਰ ਦੇ ਦਰਸ਼ਨ ਕਰਾਂ।
ਮਹਾ ਸ਼ਰਈਨ ਤੇ ਡਰ ਪਾਵੇ,
ਪਰ ਬਹਾਦਰ ਸ਼ਾਹ ਜਿਹੜੇ ਸ਼ਰਈ ਸਨ, ਹੋਰ ਕੱਟੜ ਮਤਸਬੀ ਮੁਸਲਮਾਨ, ਉਹਨਾਂ ਤੋਂ ਡਰਦਾ ਸੀ, ਉਹਨਾਂ ਤੋਂ ਇਹਦੇ ਮਨ ਚ ਭੈ ਆਉਂਦਾ ਸੀ।
ਪਦਰ ਤਰਾਸ ਕੋਰੇ ਦਾ ਬਸਾਵੈ,
ਔਰੰਗਜ਼ੇਬ ਦਾ ਇਹਦਾ ਜਿਹੜਾ ਬਾਪ ਸੀ ਬਹਾਦਰ ਸ਼ਾਹ ਦਾ, ਉਹਦਾ ਬੜਾ ਡਰ ਸੀ ਇਹਦੇ ਮਨ ਚ ਕਿ ਜਿਹਨੇ ਆਪਣੇ ਸਕੇ ਪਿਓ ਨੂੰ ਨਹੀਂ ਛੱਡਿਆ, ਭਰਾਵਾਂ ਨੂੰ ਨਹੀਂ ਛੱਡਿਆ, ਜੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਤੇ ਪਤਾ ਲੱਗ ਗਿਆ, ਇੱਕ ਗਿਆਨ ਹੋ ਗਿਆ ਔਰੰਗਜ਼ੇਬ ਨੂੰ, ਤੇ ਉਹਨੇ ਮੈਨੂੰ ਵੀ ਜਿਉਂਦਾ ਨਹੀਂ ਛੱਡਣਾ। ਇਸ ਕਰਕੇ ਬਹਾਦਰ ਸ਼ਾਹ ਆਪਣੇ ਬਾਪ ਕੋਲੋਂ ਵੀ ਬੜਾ ਡਰਦਾ ਹੈ।
ਨਾ ਮਿਲ ਸਕੇ ਜਾਨ ਇਸ ਕਾਰਨ,
ਇਸ ਕਾਰਨ ਕਰਕੇ ਸਤਿਗੁਰਾਂ ਨੂੰ ਮਿਲ ਨਹੀਂ ਸਕਦਾ। ਭਾਈ ਨੰਦ ਲਾਲ ਜੀ ਨੂੰ ਵੀ ਨਹੀਂ ਸੀ ਮਿਲ ਸਕਦਾ, ਮਿਲਣਾ ਤਾਂ ਚਾਹੁੰਦਾ ਹੈ ਪਰ ਮਿਲ ਨਹੀਂ ਸਕਦਾ। ਇੱਦਾਂ ਦੇ ਕਈ ਕਾਰਨ ਨੇ, ਇੱਕ ਬਾਪ ਦਾ ਡਰ ਹੈ, ਦੂਜਾ ਕੱਟੜ ਮੁਤਸਬੀ ਮੁਸਲਮਾਨਾਂ ਕਾਜ਼ੀਆਂ ਮੌਲਵੀਆਂ ਦਾ ਡਰ ਹੈ।
ਹਿਰਦੇ ਲਖੈ ਗੁਰ ਕਰੈ ਉਧਾਰਨ,
ਆਪਣੇ ਮਨ ਵਿੱਚ ਇਹ ਗੱਲ ਜ਼ਰੂਰ ਜਾਣਦਾ ਹੈ ਬਹਾਦਰ ਸ਼ਾਹ, ਕਦੇ ਤਾਂ ਗੁਰੂ ਨਾਲ ਮੇਰਾ ਮੇਲ ਹੋਵੇਗਾ ਤੇ ਸਤਿਗੁਰੂ ਜੀ ਮੇਰਾ ਵੀ ਉਧਾਰ ਕਰਨਗੇ, ਸਤਿਗੁਰੂ ਜੀ ਮੈਨੂੰ ਵੀ ਤਾਰਨਗੇ। ਇਸ ਤਰ੍ਹਾਂ ਦਾ ਮਨੋਰਥ ਕਈ ਵਾਰ ਬਹਾਦਰ ਸ਼ਾਹ ਆਪਣੇ ਮਨ ਹੀ ਮਨ ਕਰਦਾ ਹੈ।
ਬੀਚ ਅਨੰਦਪੁਰ ਬੜੇ ਆਨੰਦ ਮਿਲੇ ਆਨ ਗਨ ਸਿੱਖ ਬਿਲੰਦ,
ਖਾਲਸਾ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੜੇ ਆਨੰਦ ਵਰਤ ਰਹੇ ਨੇ, ਅਨੰਦਪੁਰ ਸਾਹਿਬ ਵਿੱਚ ਆਨੰਦ ਹੀ ਆਨੰਦ ਵਰਤ ਰਿਹਾ, ਬੜੇ ਬੜੇ ਮਹਾਨ ਸਿੱਖ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਮਿਲੇ ਨੇ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਇਕੱਠੀਆਂ ਹੋਈਆਂ ਨੇ।
ਸਭ ਡੇਰਨ ਮੈਂ ਲੰਗਰ ਹੋਏ,
ਜਿੰਨੀਆਂ ਸੰਗਤਾਂ ਦੇ ਡੇਰੇ ਨੇ ਸਾਰਿਆਂ ਦੇ ਡੇਰਿਆਂ ਤੇ ਲੰਗਰ ਵੱਖੋ ਵੱਖਰੇ ਲੱਗਦੇ, ਹਜ਼ਾਰਾਂ ਦੀ ਗਿਣਤੀ ਚ ਇੱਕ ਲੰਗਰ ਵਿੱਚ ਤਾਂ ਸਾਰੀ ਸੰਗਤ ਲੰਗਰ ਛਕ ਨਹੀਂ ਸੀ ਨਾ ਸਕਦੀ, ਤੋ ਵੱਖੋ ਵੱਖਰੇ ਜਿੰਨੇ ਡੇਰੇ ਨੇ, ਜਿਵੇਂ ਅੱਜ ਕੱਲ ਵੀ ਤੁਸੀਂ ਜਾਓ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ, ਵੱਖੋ ਵੱਖਰੇ ਪਿੰਡਾਂ ਨਗਰਾਂ ਦੇ ਲੋਕਾਂ ਵੱਲੋਂ ਲੰਗਰ ਲੱਗੇ ਹੁੰਦੇ ਨੇ, ਉਦੋਂ ਵੀ ਲੱਗਦੇ ਸੀ। ਕਹਿੰਦੇ ਵੱਖੋ ਵੱਖਰੇ ਡੇਰਿਆਂ ਦੇ ਵਿੱਚ ਸੰਗਤਾਂ ਵੱਲੋਂ ਕਈ ਲੰਗਰ ਲੱਗੇ ਹੋਏ ਨੇ।
ਖਾ ਰਹਿਣ ਨਾ ਪਾਵੇ ਕੋਈ,
ਕੋਈ ਵੀ ਭੁੱਖਾ ਨਹੀਂ ਰਹਿਣ ਪਾਉਂਦਾ, ਕੋਈ ਵੀ ਭੁੱਖਾ ਨਹੀਂ ਰਹਿੰਦਾ, ਹਰ ਇੱਕ ਨੂੰ ਛਕਣ ਵਾਸਤੇ ਲੰਗਰ ਮਿਲਦਾ ਹੈ।
ਭਾਈ ਗੁਰੂ ਟਿਗੇ ਇੱਕ ਦਿਨ ਚਰਚਾ,
ਇੱਕ ਦਿਨ ਕਲਗੀਧਰ ਜੀ ਦਾ ਦਰਬਾਰ ਸਜਿਆ ਹੋਇਆ ਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਲੰਗਰਾਂ ਦੀ ਗੱਲ ਚੱਲ ਪਈ।
ਹਿਤ ਦੇਗਨ ਕੇ ਸਭ ਧਨ ਖਰਚਾ,
ਲੰਗਰਾਂ ਵਾਸਤੇ ਚਰਚਾ ਚੱਲ ਪਈ। ਕਹਿੰਦੇ ਜੀ ਅਸੀਂ ਮਾਇਆ ਜਿਹੜੀ ਆ ਉਹ ਲੰਗਰ ਵਿੱਚ ਖਰਚ ਰਹੇ ਹਾਂ, ਬਹੁਤ ਸਾਰਾ ਲੰਗਰ ਭੁੱਖਿਆਂ ਗਰੀਬਾਂ ਨੂੰ ਚੁਕਾਉਂਦੇ ਹਾਂ।
ਨਿਜ ਨਿਜ ਡੇਰੇ ਸਗਰੇ ਕਰੇ,
ਸਾਰੇ ਆਪੋ ਆਪਣੇ ਡੇਰਿਆਂ ਤੇ ਲੰਗਰ ਬਣਾਉਂਦੇ ਨੇ, ਲੰਗਰ ਤਿਆਰ ਕਰਦੇ ਨੇ ਔਰ ਸੰਗਤ ਨੂੰ ਚੁਕਾਉਂਦੇ ਨੇ।
ਭਾਉ ਭਗਤ ਕੋ ਨੀਕੇ ਧਰੇ,
ਔਰ ਆਪਣੇ ਅੰਦਰ ਭਾਉ ਭਗਤੀ ਪ੍ਰੇਮਾ ਭਗਤੀ ਨੂੰ ਧਾਰਨ ਕਰਦੇ ਹਨ।
ਭਲੇ ਭਲੇ ਸਿੱਖ ਕਰੇ ਬਖਾਨ, ਗੁਰੂ ਜੀ ਲੰਗਰ ਹੋਏ ਮਾਂ।
ਬੜੇ ਬੜੇ ਭਲੇ ਸਿਆਣੇ ਸਿੱਖ ਨੇ ਉਹ ਆ ਕੇ ਸਤਿਗੁਰਾਂ ਨੂੰ ਕਹਿੰਦੇ, ਸਤਿਗੁਰੂ ਜੀ ਬੜਾ ਮਹਾਨ ਲੰਗਰ ਤਿਆਰ ਹੋ ਰਿਹਾ, ਫਲਾਣੇ ਡੇਰੇ ਤੇ ਬੜਾ ਮਹਾਨ ਲੰਗਰ ਹੈ, ਫਲਾਣੇ ਡੇਰੇ ਤੇ ਬੜਾ ਮਹਾਨ ਲੰਗਰ ਹੈ, ਫਲਾਣੇ ਨਗਰ ਦੀਆਂ ਸੰਗਤਾਂ ਨੇ ਬੜਾ ਵਧੀਆ ਲੰਗਰ ਤਿਆਰ ਕੀਤਾ ਹੈ। ਏਦਾਂ ਸਤਿਗੁਰਾਂ ਦੇ ਕੋਲ ਆ ਕੇ ਦੱਸਦੇ ਹਨ।
ਕਲਗੀ ਧਰਕ ਹੈ ਕਰੇ ਸੋ ਆਛੇ,
ਧਰ ਜੀ ਸੁਣ ਕੇ ਅੱਗੋਂ ਕਹਿੰਦੇ ਚੰਗਾ ਭਾਈ ਬੜਾ ਵਧੀਆ ਕਰ ਰਹੇ ਨੇ, ਲੰਗਰ ਲਾਈ ਬੈਠੇ ਨੇ, ਬੜਾ ਵਧੀਆ ਕੰਮ ਕਰ ਰਹੇ ਨੇ।
ਤੋ ਆਪ ਦੇਖੇ ਔਰ ਬਾਂਛੇ,
ਮਹਾਰਾਜ ਜੀ ਫਿਰ ਵੀ ਮਨ ਚ ਚਾਹੁੰਦੇ ਨੇ ਕਿ ਆਪ ਜਾ ਕੇ ਵੇਖ ਕੇ ਆਈਏ, ਲੰਗਰ ਤਾਂ ਲੱਗੇ ਹੋਏ ਨੇ ਬੜੇ, ਪਰ ਮਹਾਰਾਜ ਜੀ ਦੇ ਮਨ ਵਿੱਚ ਇੱਛਾ ਹੋਈ ਕਿ ਆਪ ਜਾ ਕੇ ਕੱਲੇ ਕੱਲੇ ਲੰਗਰ ਵਿੱਚ ਵੇਖੀਏ ਕਿ ਕਿਹੜੀ ਸੰਗਤ ਨੇ ਕਿਸ ਤਰ੍ਹਾਂ ਦਾ ਲੰਗਰ ਲਾਇਆ ਤੇ ਕਿਹੜੇ ਢੰਗ ਨਾਲ ਲਾਇਆ ਹੋਇਆ।
ਬੀਤ ਗਏ ਕੇਤਕ ਦਿਨ ਪਾਛੇ,
ਇਸ ਤਰ੍ਹਾਂ ਕਈ ਦਿਨ ਬਤੀਤ ਹੋ ਗਏ, ਕਈ ਦਿਨਾਂ ਤੋਂ ਬਾਅਦ
ਅਪਰ ਭੇਸ ਨਿਜ ਤਨ ਮੈਂ ਕਾਛੇ,
ਧਰ ਜੀ ਨੇ ਆਪਣਾ ਭੇਸ ਬਦਲਿਆ, ਲੰਗਰ ਦੀ ਪਰਖ ਕਰਨੀ ਸੀ, ਵੇਖਣਾ ਸੀ ਕਿਹਦਾ ਲੰਗਰ ਸਾਬਤ ਹੈ ਖਰਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਸ ਬਦਲਿਆ, ਕਿਉਂਕਿ ਸਿੱਧੇ ਰੂਪ ਚ ਜਾਂਦੇ ਤੇ ਲੋਕਾਂ ਦਾ ਨਜ਼ਰੀਆ ਲੰਗਰ ਵਰਤਾਉਣ ਵਾਲਿਆਂ ਦਾ ਕੁਝ ਹੋਰ ਹੋਣਾ ਸੀ। ਮਹਾਰਾਜ ਜੀ ਨੇ ਇੱਕ ਸਿੱਖ ਦਾ ਰੂਪ ਧਾਰਨ ਕਰ ਲਿਆ, ਭੇਸ ਬਟਾ ਲਿਆ।
ਜਿਸ ਤੇ ਜਾਣ ਸਕੈ ਨਾ ਕੋਈ, ਇਸ ਪ੍ਰਕਾਰ ਕੇ ਸ਼੍ਰੀ ਪ੍ਰਭ ਹੋਏ,
ਕੋਈ ਜਾਣ ਨਾ ਸਕੇ। ਮਹਾਰਾਜ ਜੀ ਨੇ ਸਾਦਾ ਜਾ ਚੋਲਾ ਪਾ ਲਿਆ, ਸਾਦੇ ਬਸਤਰ ਧਾਰ ਲਏ, ਬਿਲਕੁਲ ਸਰਲ ਜੇ, ਸੀਸ ਤੇ ਕਲਗੀ ਆਦਿਕ ਵੀ ਨਹੀਂ ਲਾਈ, ਬਿਲਕੁਲ ਇੱਕ ਸਿੱਖ ਦਾ ਰੂਪ ਬਣਾ ਲਿਆ ਜਿਹਦੇ ਤੋਂ ਕੋਈ ਪਛਾਣ ਨਾ ਸਕੇ ਕਿ ਗੁਰੂ ਸਾਹਿਬ ਨੇ। ਇਸ ਤਰ੍ਹਾਂ ਦਾ ਭੇਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰ ਲਿਆ।
ਸਿੱਖਣ ਕੇ ਡੇਰੇ ਜਪ ਗਏ,
ਕਲਗੀ ਧਰ ਜੀ ਚੱਲ ਕੇ ਜਦੋਂ ਸਿੱਖਾਂ ਦੇ ਡੇਰਿਆਂ ਚ ਪਹੁੰਚੇ, ਜਿੱਥੇ ਜਿੱਥੇ ਲੰਗਰ ਲੱਗਾ ਸੀ ਉੱਥੇ ਜਦੋਂ ਮਹਾਰਾਜ ਜੀ ਚੱਲ ਕੇ ਆਏ,
ਜਿਉਂ ਆਹਾਰ ਮੋਕੋ ਛੁੱਧ ਭਏ,
ਮਹਾਰਾਜ ਜੀ ਕਹਿੰਦੇ ਆ ਕੇ ਭਾਈ ਸਾਨੂੰ ਲੰਗਰ ਛਕਾਓ, ਸਾਨੂੰ ਭੁੱਖ ਲੱਗੀ। ਕੱਲੇ ਕੱਲੇ ਲੰਗਰ ਚ ਆ ਕੇ ਨਾ ਉਹਨਾਂ ਸਿੱਖਾਂ ਨੂੰ ਜਿਹੜੇ ਲੰਗਰ ਵਰਤਾਉਣ ਵਾਲੇ ਸੀ ਉਹਨਾਂ ਨੂੰ ਕਹਿੰਦੇ ਭਾਈ ਸਾਨੂੰ ਭੁੱਖ ਲੱਗੀ ਹੈ, ਲੰਗਰ ਛਕਾਓ।
ਕਿਤਕ ਕਾਲ ਮੈਂ ਹੋਵੇ ਤਿਆਰ,
ਉਹਨਾਂ ਨੇ ਨੀ ਪਛਾਣਿਆ ਵੀ ਇਹ ਗੁਰੂ ਸਾਹਿਬ ਨੇ, ਉਹਨਾਂ ਆਖਿਆ ਕੋਈ ਸਿੱਖ ਆ ਗਿਆ। ਉਹਨਾਂ ਦੀ ਬੋਲ ਬਾਣੀ ਕੁਝ ਚੰਗੀ ਨਹੀਂ ਸੀ। ਕਹਿੰਦੇ ਜੀ ਠਹਿਰ ਕੇ ਆਇਓ, ਹਾਲੇ ਲੰਗਰ ਤਿਆਰ ਨਹੀਂ ਹੋਇਆ। ਮਹਾਰਾਜ ਜੀ ਇਹੀ ਦੱਸਣਾ ਚਾਹੁੰਦੇ ਸੀ ਕਿ ਲੰਗਰ ਲਾਣਾ ਵੱਖਰੀ ਗੱਲ ਹੈ, ਬੋਲ ਬਾਣੀ ਵੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਪਤਾ ਹੋਣਾ ਚਾਹੀਦਾ। ਬੋਲ ਬਾਣੀ ਦਾ ਵੀ ਬੜਾ ਵੱਡਾ ਭਾਰੀ ਅਸਰ ਹੁੰਦਾ। ਤੋ ਉਸ ਵਕਤ ਇਹ ਕਹਿਣ ਲੱਗੇ ਜੀ ਮਹਾਰਾਜ ਜੀ ਨੂੰ, ਕਹਿੰਦੇ ਕਿਤਕ ਕਾਲ ਮੈਂ ਹੋਵਾਂ ਤਿਆਰ, ਹਾਲੇ ਨੀ ਲੰਗਰ ਤਿਆਰ ਹੋਇਆ, ਥੋੜੇ ਸਮੇਂ ਨੂੰ ਤਿਆਰ ਹੋਵੇਗਾ।
ਬੈਠੋ ਬਣੇ ਲਿਓ ਆਹਾਰ,
ਬਹਿ ਜਾਓ, ਹੁਣੇ ਰੋਟੀ ਤਿਆਰ ਹੋਏਗੀ ਤੇ ਦਿਆਂਗੇ, ਹਾਲੇ ਨੀ ਤਿਆਰ ਹੈ।
ਅਪਰ ਸਿੱਖ ਕੇ ਪਹੁੰਚੇ ਜਾਏ,
ਮਹਾਰਾਜ ਜੀ ਉੱਥੋਂ ਸੁਣ ਕੇ ਵਾਪਸ ਆ ਗਏ, ਦੂਜੇ ਸਿੱਖਾਂ ਦੇ ਲੰਗਰ ਵਿੱਚ ਚਲੇ ਗਏ।
ਜਾਚਿਓ ਆਪਣੀ ਛੁਡਾ ਜਨਾਏ,
ਮਹਾਰਾਜ ਜੀ ਨੇ ਆਪਣੀ ਭੁੱਖ ਦੱਸੀ, ਭਾਈ ਸਾਨੂੰ ਪ੍ਰਸ਼ਾਦਾ ਚਾਹੀਦਾ, ਭੁੱਖ ਲੱਗੀ ਹੈ।
ਬੋਲਿਓ ਸੋ ਪਹੁਣ ਕੀ ਦੇਰ, ਭੋਜਨ ਲਿਓ ਆਨ ਕਰ ਫੇਰ।
ਉਹ ਬੋਲਿਆ ਜਿਹੜਾ ਲਾਂਗਰੀ ਸੀ ਲੰਗਰ ਪਕਾਉਣ ਵਾਲਾ, ਕਹਿੰਦਾ ਜੀ ਠਹਿਰ ਕੇ ਆਇਓ, ਹਾਲੇ ਨੀ ਲੰਗਰ ਤਿਆਰ, ਦੁਬਾਰਾ ਆਇਓ, ਇੱਥੇ ਬਹਿਣ ਨੂੰ ਵੀ ਜਗ੍ਹਾ ਕੋਈ ਨੀ, ਚਲਾ ਜਾ। ਔਰ ਦੁਬਾਰਾ ਆਈ ਤੇ ਦੁਬਾਰਾ ਆ ਕੇ ਲੰਗਰ ਛਕੀ।
ਤਿਸ ਤੇ ਸੁਣ ਤੀਸਰ ਕੇ ਗਏ,
ਮਹਾਰਾਜ ਜੀ ਉਹਦੇ ਕੋਲ ਵੀ ਸੁਣ ਕੇ ਤੀਸਰੇ ਕੋਲ ਚਲੇ ਗਏ।
ਆਹਾਰ ਕੋ ਜਾਚਤ ਬਏ,
ਤੀਸਰੇ ਲੰਗਰ ਚ ਵੀ ਜਾ ਕੇ ਮਹਾਰਾਜ ਜੀ ਨੇ ਆਖਿਆ ਭਾਈ ਸਾਨੂੰ ਭੋਜਨ ਛਕਾਓ।
ਸੋ ਕਹਿ ਪੜਨੋ ਰਿਓ ਆਨੰਦ,
ਉਹ ਅੱਗੋਂ ਬੋਲੇ ਕਹਿੰਦੇ ਜੀ ਅਸੀਂ ਤਾਂ ਹਾਲੇ ਆਨੰਦ ਸਾਹਿਬ ਪੜ ਕੇ ਭੋਗ ਲਵਾਣਾ, ਠਹਿਰ ਜਾ।
ਲੀਜੈ ਫੇਰ ਠਹਿਰੇ ਇੱਕ ਬਿੰਦ,
ਠਹਿਰ ਜਾ ਥੋੜਾ ਸਮਾਂ, ਹਾਲੇ ਸਾਨੂੰ ਆਨੰਦ ਸਾਹਿਬ ਪੜਨ ਤੇ ਟਾਈਮ ਲੱਗਣਾ, ਤੇ ਠਹਿਰ ਕੇ ਤੈਨੂੰ ਰੋਟੀ ਖਵਾਵਾਂਗੇ, ਭੋਜਨ ਛਕਾਵਾਂਗੇ।
ਪੁਨ ਤਿਸ ਤੇ ਅੱਗੇ ਚੱਲ ਗਏ,
ਉਥੋਂ ਵੀ ਅੱਗੇ ਚਲੇ ਗਏ, ਉਥੋਂ ਦੀ ਚੌਥੇ ਪੰਜਵੇਂ ਲੰਗਰ ਚ ਜਾ ਪਹੁੰਚੇ।
ਇਸੀ ਪ੍ਰਕਾਰ ਜਾਚ ਬੋ ਕਰੇ,
ਮਹਾਰਾਜ ਜੀ ਨੇ ਉਸੇ ਤਰ੍ਹਾਂ ਜਾ ਕੇ ਉਹਨਾਂ ਕੋਲੋਂ ਮੰਗਿਆ।
ਕਯੋ ਬੈਠ ਸੰਗਤ ਨੇ ਆਏ,
ਕਹਿੰਦੇ ਤੈਨੂੰ ਕਿਵੇਂ ਕੱਲੇ ਨੂੰ ਖਵਾ ਦੀਏ, ਲੰਗਰ ਤਾਂ ਤਿਆਰ ਹੈ, ਜਦੋਂ ਪੰਜ ਦਸ ਵੀਹ ਜਣੇ ਇਕੱਠੇ ਹੋ ਜਾਓਗੇ ਫਿਰ ਖਵਾਵਾਂਗੇ।
ਮਿਲਿਆ ਸਕਲ ਪੁਨ ਲੀਜੈ ਖਾਏ,
ਜਦੋਂ ਸਾਰੀ ਸੰਗਤ ਆ ਜਾਏਗੀ ਫਿਰ ਛਕਾਵਾਂਗੇ ਤੈਨੂੰ, ਫਿਰ ਸਾਰਿਆਂ ਦੇ ਸਮੇਤ ਬੈਠ ਕੇ ਭੋਜਨ ਛਕ ਲਈ, ਲੰਗਰ ਛਕ ਲਈ।
ਫੇਰੇ ਬਹੁਤ ਥਲ ਹੱਥ ਨਾ ਆਇਓ, ਡੋਲਤ ਘਰ ਘਰ ਗੁਰ ਅਕਲਾਇਓ।
ਸਤਿਗੁਰੂ ਜੀ ਬੜਿਆਂ ਘਰਾਂ ਵਿਚ ਫਿਰੇ, ਕਈ ਲੰਗਰਾਂ ਵਿਚ ਫਿਰੇ, ਕਿਤੋਂ ਮਹਾਰਾਜ ਜੀ ਨੂੰ ਲੰਗਰ ਨਹੀਂ ਮਿਲਿਆ। ਹਾਲਾਂਕਿ ਕਈ ਲੰਗਰ ਸੀ ਆਨੰਦਪੁਰ ਸਾਹਿਬ ਚ, ਕਿਤੋਂ ਹਾਲੇ ਲੰਗਰ ਨਹੀਂ ਮਿਲਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ
ਡੋਲਤ ਘਰ ਘਰ ਗੁਰ ਅਕਲਾਇਓ,
ਹਾਂਜੀ,
ਉਪਜਿਓ ਕ੍ਰੋਧ ਜੋ ਫਿਰੇ ਮਿਸਾਲ।
ਮਹਾਰਾਜ ਜੀ ਦੇ ਅੰਦਰ ਬੀਰਸ ਵੀ ਆ ਗਿਆ ਵੀ ਇੰਨੇ ਲੰਗਰਾਂ ਦੀ ਉਪਮਾ ਹੁੰਦੀ ਵੀ ਇੰਨੇ ਲੰਗਰ ਭੋਜਨ ਤਾਂ ਕਿਤੋਂ ਨੀ ਮਿਲਿਆ, ਇੰਨੇ ਲੰਗਰ ਕੀ ਕਰ ਰਹੇ ਨੇ ਜੇ ਰੋਟੀ ਨੀ ਖਾਣ ਨੂੰ ਮਿਲਣੀ। ਮਹਾਰਾਜ ਜੀ ਦੇ ਹਿਰਦੇ ਚ ਉਸ ਵੇਲੇ ਬੀਰ ਰਸ ਆਇਆ,
ਚੱਲ ਆਏ ਪੁਨ ਜੈ ਨੰਦ ਲਾਲ।
ਮਹਾਰਾਜ ਜੀ ਉੱਥੇ ਚੱਲ ਕੇ ਆਏ ਜਿੱਥੇ ਭਾਈ ਨੰਦ ਲਾਲ ਜੀ ਦਾ ਲੰਗਰ ਲੱਗਾ ਸੀ। ਭਾਈ ਨੰਦ ਲਾਲ ਜੀ ਦੇ ਲੰਗਰਾਂ ਵਿਚ ਚੱਲ ਕੇ ਆਏ,
ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ।
ਭਾਈ ਨੰਦ ਲਾਲ ਨੂੰ ਚਾਉ ਚੜ ਗਿਆ ਵੀ ਗੁਰੂ ਕਾ ਸਿੱਖ ਆਇਆ ਲੰਗਰ ਛਕਣ ਲਈ। ਉਹਨੇ ਤਾਂ ਪਹਿਲਾਂ ਆਉਂਦਿਆਂ ਨੂੰ ਵੇਖ ਕੇ, ਆਓ ਮਹਾਰਾਜ ਜੀ ਆਓ ਬੈਠੋ, ਪਹਿਲਿਆਂ ਨੇ ਕਿਹਾ ਬਾਅਦ ਚ ਆਈ ਠਹਿਰ ਕੇ। ਕਿਸੇ ਆਖਿਆ ਹਾਲੇ ਅਸੀਂ ਹਲੇ ਆਨੰਦ ਸਾਹਿਬ ਪੜਨਾ, ਕਿਸੇ ਆਖਿਆ ਅਸੀਂ ਹਲੇ ਸੰਗਤ ਨੂੰ ਉਡੀਕਦੇ ਆ, ਕਿਸੇ ਨੇ ਨੀ ਸੀ ਆਖਿਆ ਆਓ ਮਹਾਰਾਜ ਜੀ ਬੈਠੋ ਜੀ। ਇਹ ਭਾਈ ਨੰਦ ਲਾਲ ਜੀ ਦੀ ਬੋਲ ਬਾਣੀ ਸੀ ਮਿੱਠੀ ਭਰੀ, ਸਤਿਗੁਰਾਂ ਨੂੰ ਵੇਖ ਕੇ। ਉਹਨਾਂ ਨੂੰ ਨੀ ਪਤਾ ਗੁਰਦੇਵ ਨੇ, ਉਹਨਾਂ ਸਿੱਖ ਜਾਣ ਕੇ ਆਖਿਆ ਮਹਾਰਾਜ ਜੀ ਆਓ ਆ ਕੇ ਬੈਠਣਾ ਕਰੋ।
ਸਿੱਖ ਸਰੂਪ ਦੇਖ ਕਰ ਭਾਏ, ਨਿਕਟ ਹੋਏ ਕਰ ਗਰੀਬ ਨਿਵਾਏ।
ਨੰਦ ਲਾਲ ਜੀ ਨੇ ਸਿੱਖ ਸਰੂਪ ਵੇਖਿਆ ਕਿ ਸਿੱਖ ਹੈ ਗੁਰੂ ਦਾ, ਤੇ ਸਿੱਖ ਸਰੂਪ ਵੇਖ ਕੇ ਭਾਈ ਨੰਦ ਲਾਲ ਜੀ ਕੋਲ ਆਏ ਔਰ ਬੜੇ ਅਦਬ ਤੇ ਸਤਿਕਾਰ ਨਾਲ ਸੀਸ ਝੁਕਾ ਕੇ ਨਮਸਕਾਰ ਕੀਤੀ, ਸੀਸ ਝੁਕਾ ਕੇ ਮੱਥਾ ਟੇਕਿਆ।
ਬੂਜਿਓ ਕਿਸ ਕਾਰਜ ਕੋ ਆਏ?
ਭਾਈ ਸਾਹਿਬ ਨੇ ਪੁੱਛਿਆ, ਹਾਂ ਮਹਾਰਾਜ ਜੀ ਕਿਵੇਂ ਆਉਣਾ ਹੋਇਆ? ਪਹਿਲਾਂ ਤਾਂ ਮੱਥਾ ਟੇਕਿਆ ਹੱਥ ਜੋੜ ਕੇ, ਫਿਰ ਪੁੱਛਿਆ ਮਹਾਰਾਜ ਜੀ ਕਿਵੇਂ ਆਉਣਾ ਹੋਇਆ?
ਗੁਰਮਤ ਕਹਿਓ ਛੁਦਾ ਕੁਲਾਏ।
ਚਲਗੀ ਧਰ ਜੀ ਅੱਗੋਂ ਬੋਲੇ, ਕਹਿੰਦੇ ਭਾਈ ਸਾਹਿਬ ਜੀ ਭੁੱਖ ਲੱਗੀ ਆ ਸਾਨੂੰ, ਅਸੀਂ ਭੁੱਖ ਕਰਕੇ ਵਿਆਕੁਲ ਹਾਂ।
ਸੁਣਤ ਗਇਓ ਲੰਗਰ ਮੈਂ ਧਾਏ, ਭੋਜਨ ਮਾਤਰ ਸੁਲੀਨ ਉਚਾਏ।
ਭਾਈ ਸਾਹਿਬ ਨੇ ਨੀ ਆਖਿਆ ਵੀ ਹਲੇ ਲੰਗਰ ਤਿਆਰ ਨਹੀਂ, ਠਹਿਰ ਕੇ ਆਈ ਮੈਂ ਆਨੰਦ ਸਾਹਿਬ ਪੜ੍ਹਨਾ, ਬਹਿ ਜਾ ਹਲੇ ਤਿਆਰ ਹੁੰਦਾ ਜਾਂ ਠਹਿਰ ਕੇ ਆਈ। ਭਾਈ ਸਾਹਿਬ ਜੀ ਕਹਿੰਦੇ ਸਤ ਬਚਨ। ਭਾਈ ਸਾਹਿਬ ਅੰਦਰ ਗਏ, ਹਾਲੇ ਰਿੱਝਦਾ ਸੀ ਲੰਗਰ, ਦਾਲ ਪ੍ਰਸ਼ਾਦਾ ਜਿਹੜਾ ਸੀ ਨਾ ਹਾਲੇ ਪੱਕਦਾ ਸੀ, ਆਟਾ ਗੁੰਨਿਆ ਹੋਇਆ ਸੀ, ਦਾਲ ਪ੍ਰਸ਼ਾਦਾ ਜਿਹੜਾ ਉਹ ਵੀ ਹਾਲੇ ਰਿੱਝ ਰਿਹਾ ਸੀ, ਉਹ ਰਿੱਝਦਾ ਰਿੱਝਦਾ ਹੀ ਪਾ ਕੇ ਨਾ ਆਟਾ ਆਦਿਕ ਉਹ ਲੈ ਕੇ ਆ ਗਏ।
ਹੁੰਦੇ ਉਹ ਆਟਾ ਭੀਗੀ ਦਾਲ,
ਦਾਲ ਭਿੱਜੀ ਹੋਈ ਸੀ, ਹਾਲੇ ਬਣਾਉਣੀ ਸੀ, ਦਾਲ ਭੇ ਕੇ ਰੱਖੀ ਹੋਈ, ਭਿੱਜੀ ਹੋਈ ਦਾਲ ਤੇ ਗੁੰਨਿਆ ਹੋਇਆ ਆਟਾ।
ਹੁਣ ਕੀਲੇ ਸਮਦਾ ਨਾ,
ਲੂਣ ਲੱਕੜੀਆਂ ਘਿਓ ਇਹ ਸਾਰੀਆਂ ਚੀਜ਼ਾਂ ਜਿੰਨਾ ਸਮਝਦਾ ਸੀ ਨਾ ਇਹ ਲੈ ਕੇ ਆ ਗਏ।
ਆਨ ਸਿੱਕ ਕੇ ਆਗੇ ਧਰੇ, ਬੋਰ ਖਰੇ ਹੋਏ ਬਿਨਤੀ ਕਰੇ।
ਜਿੰਨੇ ਰਸ ਸੀ ਨਾ ਜੋ ਕੁਝ ਹਾਜ਼ਰ ਸੀ ਉਹ ਲਿਆ ਕੇ ਰੱਖ ਦਿੱਤਾ ਅੱਗੇ। ਹੈਣ ਤਾਂ ਕਲਗੀਧਰ ਜੀ ਪਰ ਭਾਈ ਨੰਦ ਲਾਲ ਜੀ ਨੂੰ ਨੀ ਪਤਾ, ਉਹਨਾਂ ਆਖਿਆ ਗੁਰੂ ਕਾ ਸਿੱਖ ਹੈ, ਉਹਨਾਂ ਸਭ ਕੁਝ ਲਿਆ ਕੇ ਅੱਗੇ ਰੱਖ ਦਿੱਤਾ ਤੇ ਅੱਗੇ ਰੱਖ ਕੇ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਬੇਨਤੀ ਕਰਦਿਆਂ ਬੋਲੇ,
ਅਬਲਾਕਤ ਕੀਜੈ ਤਜ ਖੇਦ, ਹਟੇ ਹਰਕਤਰ ਗੁਰੂ ਅਭੇਦ।
ਲਿਹੋ ਅਬੈ ਹਾਜ਼ਰ
ਸੋ ਲੇ ਕਰ, ਲਿਓ ਅਬੈ ਇਹ ਹਾਜ਼ਰ ਹੈ, ਅਪਰ ਤਿਆਰ ਹੋਵਤ ਜੇ ਬੈ।
ਨੰਦ ਲਾਲ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਹੁਣ ਤਾਂ ਆਹ ਕੁਝ ਹਾਜ਼ਰ ਹੈ, ਆਪ ਜੀ ਇਹੀ ਲੈ ਸਕਦੇ ਹੋ। ਹਾਂ ਜੇ ਤੁਸੀਂ ਕੁਝ ਸਮਾਂ ਬੈਠ ਸਕਦੇ ਹੋ ਤੇ ਮੈਂ ਇਹ ਤਿਆਰ ਵੀ ਕਰ ਸਕਦਾ, ਹਾਲੇ ਤਾਂ ਹਾਜ਼ਰ ਹੈ ਮਹਾਰਾਜ ਜੀ ਇਹ ਲਵੋ ਤੁਸੀਂ, ਪਰ ਹਾਂ ਜੇ ਤੁਸੀਂ ਕੁਝ ਸਮਾਂ ਬੈਠ ਸਕਦੇ ਹੋ ਤੇ ਮੈਂ ਇਹ ਤਿਆਰ ਕਰਕੇ ਦੇ ਸਕਦਾ ਹਾਂ।
ਅਬਲਾਕਤ ਕੀ ਜੈ ਤਜ ਖੇਦ,
ਹਾਂ ਜੇ ਤੁਹਾਨੂੰ ਚੰਗਾ ਲੱਗੇ ਤੇ ਸੋ ਤੁਸੀਂ ਕਰ ਲਓ, ਜੋ ਖੇਦ ਨਾ ਰਹੇ ਤੁਹਾਨੂੰ ਇਸ ਤਰ੍ਹਾਂ ਤੁਸੀਂ ਕਰ ਲਓ।
ਹਟੇ ਹਰਕਤਰ ਗੁਰੂ ਅਭੇਦ,
ਮਹਾਰਾਜ ਜੀ ਨੂੰ ਕੱਚਾ ਆਟਾ ਤੇ ਭਿੱਜੀ ਹੋਈ ਦਾਲ ਹੀ ਚੁੱਕ ਲਈ, ਕਹਿੰਦੇ ਲਿਆਓ ਜੀ ਇਹੀ ਦੇ ਦਿਓ। ਇੱਥੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਸਨ ਕਿ ਬੋਲਬਾਣੀ ਦਾ ਵੀ ਅਸਰ ਹੋਣਾ ਚਾਹੀਦਾ, ਕੱਲਾ ਲੰਗਰ ਲਾ ਦੇਣਾ ਵੱਖਰੀ ਗੱਲ ਹੁੰਦੀ ਹੈ, ਲੰਗਰ ਛਕਣ ਆਇਆਂ ਨੂੰ ਤੁਸੀਂ ਗਾਲਾਂ ਕੱਢੀ ਜੋ ਉਹ ਕਿਹੜਾ ਕਰਮ ਪ੍ਰਚਾਰ ਹੈ ਬਈ, ਵਰਛੇ ਵਾਲੇ ਗੱਲ ਪਈ ਜਾਣ ਬਈ ਤੂੰ ਆਹ ਕਿਉਂ ਕਰਦਾ, ਪਰੇ ਹਟ ਜਾ ਇਹ ਨਾ ਕਰ। ਸੋ ਪਿਆਰ ਦੇ ਨਾਲ ਵੀ ਗੱਲ ਹੋ ਸਕਦੀ ਹੈ, ਸੁਹਿਰਦ ਭਾਵ ਨਾਲ ਜਿਵੇਂ ਭਾਈ ਨੰਦ ਲਾਲ ਜੀ ਨੇ ਕੀਤਾ, ਤੋ ਸਤਿਗੁਰੂ ਬੜੇ ਖੁਸ਼ ਹੋਏ, ਚਲੋ ਬੀਜ ਨਾਸ ਨਹੀਂ ਹੋਇਆ, ਇੱਕ ਲੰਗਰ ਤਾਂ ਮਿਲਿਆ ਨਾ, ਅਸਲ ਵਿੱਚ ਇੱਕੋ ਹੀ ਲੰਗਰ ਹੈ, ਬਾਕੀ ਤਾਂ ਨਾ ਹੀ ਸੀ ਲੰਗਰਾਂ ਦਾ। ਮਹਾਰਾਜ ਜੀ ਬੜੇ ਖੁਸ਼ ਹੋ ਕੇ ਉੱਥੋਂ ਵਾਪਸ ਮੁੜ ਆਏ।
ਸੋ ਲੈ ਕਰ ਨਿਜ ਨਿਕਟ ਰਕਾਏ,
ਚੀਜ਼ਾਂ ਭਿੱਜੀ ਦਾਲ ਤੇ ਭਿੱਜਿਆ ਹੋਇਆ ਆਟਾ ਗੁੰਨਿਆ ਹੋਇਆ ਮਹਾਰਾਜ ਜੀ ਨੇ ਲੈ ਕੇ ਕੋਲ ਰੱਖ ਲਿਆ।
ਸੋ ਸਰੂਪ ਸਤਿਗੁਰ ਪਲਟਾਏ,
ਮਹਾਰਾਜ ਜੀ ਆਪਣੇ ਵਾਪਸ ਉਸੇ ਸਰੂਪ ਦੇ ਵਿੱਚ ਆ ਗਏ, ਗੁਰੂ ਰੂਪ ਹੋ ਗਏ।
ਪੈਰੇ ਭੁਖਨ ਬਸਤਰ ਬਿਸਾ,
ਸੋਹਣੇ ਬਸਤਰ ਗਹਿਣੇ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕਰ ਲਏ।
ਸਭਾ ਆਨ ਬੈਠੇ ਤਿਸਕਾ,
ਮਹਾਰਾਜ ਜੀ ਆਪਣੇ ਦੀਵਾਨ ਵਿੱਚ ਸਭਾ ਵਿੱਚ ਆ ਕੇ ਬੈਠ ਗਏ।
ਹੁਣ ਚਰਚਾ ਵਿੱਚ ਸਭਾ ਚਲਾਏ,
ਚਰਚਾ ਚਲਾ ਦਿੱਤੀ ਸਭਾ ਵਿੱਚ ਇਹ ਗੱਲ ਛੇੜੀ,
ਆਪ ਆਪਣੀ ਦੇਗ ਬਤਾਏ।
ਹੁਣ ਲੰਗਰ ਵਾਲਿਆਂ ਨੇ ਫਿਰ ਆ ਕੇ ਰੋਜ਼ ਵਾਂਗੂ ਕਹਿੰਦੇ ਜੀ ਅਸੀਂ ਬੜਾ ਵਧੀਆ ਲੰਗਰ ਲਾਇਆ ਅੱਜ, ਅਸੀਂ ਬੜੀ ਵਧੀਆ ਖੀਰ ਬਣਾਈ, ਅਸੀਂ ਬੜੇ ਵਧੀਆ ਪੂੜੇ ਬਣਾਏ, ਅਸੀਂ ਆਹ ਕੁਝ ਬਣਾਇਆ, ਵਧੀਆ ਸਬਜ਼ੀ ਵਧੀਆ ਭਾਜੀ ਤਰਕਾਰੀ ਤਿਆਰ ਕੀਤੀ। ਆਪੋ ਆਪਣੇ ਲੰਗਰਾਂ ਦੇ ਸੋਹਲੇ ਗਾਉਣ ਵਾਲੇ ਫਿਰ ਆ ਗਏ।
ਇਤੋਂ ਲੰਗਰ ਇਤੋਂ ਅੰਨ ਲੰਗਰ ਹੋਏ ਤਿਆਰ, ਸਿੱਖ ਸੰਗਤ ਸਭ ਕਰੇ ਆਰ।
ਅੱਜ ਤਾਂ ਸਾਡੇ 7 ਮਣ ਆਟਾ ਲੱਗ ਗਿਆ, ਕੋਈ ਕਹਿੰਦਾ ਜੀ ਸਾਡੇ ਤਾਂ 10 ਮਣ ਆਟਾ ਲੱਗ ਗਿਆ, ਇੰਨਾ ਲੰਗਰ ਤਿਆਰ ਹੋਇਆ, ਬੜੀਆਂ ਸੰਗਤਾਂ ਨੇ ਲੰਗਰ ਛਕਿਆ।
ਸੁਣ ਕਲਗੀਧਰ ਸਭ ਬਿਦਤਾਏ।
ਮਹਾਰਾਜ ਜੀ ਸੁਣਦੇ ਰਹੇ, ਫਿਰ ਗੁਰੂ ਕਲਗੀਧਰ ਜੀ ਸਾਰਿਆਂ ਦੀ ਸੁਣ ਕੇ ਬੋਲੇ,
ਵਿਚਰੇ ਹਮ ਡੇਰਨ ਸਮਦਾਏ।
ਮਹਾਰਾਜ ਜੀ ਕਹਿੰਦੇ ਬਈ ਸਾਨੂੰ ਤਾਂ ਤੁਸੀਂ ਕਿਸੇ ਨੇ ਚਕਾਇਆ ਨਹੀਂ, ਕੱਲੇ ਕੱਲੇ ਡੇਰੇ ਚ ਆ ਕੇ ਤੁਹਾਨੂੰ ਕਹਿੰਦੇ ਰਹੇ ਵੀ ਸਾਨੂੰ ਭੋਜਨ ਚਕਾਓ।
ਕਿਨੂੰ ਕਹਿਓ ਕੁਛ ਦੇਰ ਸੁਣਾ ਮੈਂ,
ਅਸੀਂ ਮੰਗਦੇ ਰਹੇ ਆ ਕੇ ਸਾਨੂੰ ਤਾਂ ਤੁਹਾਡੇ ਚੋਂ ਕਿਸੇ ਨੇ ਚਕਾਇਆ ਨਹੀਂ, ਸਾਨੂੰ ਤਾਂ ਕੋਈ ਲੰਗਰ ਦਿਸਿਆ ਨਹੀਂ ਤੁਹਾਡਾ। ਜੇ ਕਿਸੇ ਨੂੰ ਕਿਹਾ ਤੇ ਕਿਸੇ ਨੇ ਕਿਹਾ ਜੀ ਤੁਸੀਂ ਠਹਿਰ ਕੇ ਆਇਆ ਜੇ।
ਅੰਨ ਸਿੱਧ ਨੇ ਅੰਤੈ ਲਿਆ ਮੈਂ,
ਕਹਿੰਦੇ ਜੀ ਹਾਲੇ ਲੰਗਰ ਤਿਆਰ ਨਹੀਂ ਹੋਇਆ, ਸਬਰ ਕਰਕੇ ਆਇਆ ਜੇ।
ਸਭ ਸਿੱਖਣ ਕੇ ਛੁਦਾ ਜਨਾਏ,
ਮੈਂ ਕੱਲੇ ਕੱਲੇ ਸਿੱਖਾਂ ਦੇ ਡੇਰੇ ਤੇ ਜਾ ਕੇ ਆਪਣੀ ਭੁੱਖ ਜਣਾਈ।
ਕਿਸ ਕੇ ਬੈਠ ਨਾ ਕੁਛ ਮੁੱਕ ਪਾਏ,
ਪਰ ਕਿਸੇ ਲੰਗਰ ਵਿਚ ਬੈਠ ਕੇ ਮੈਨੂੰ ਮੂੰਹ ਚ ਪਾਣ ਨੂੰ ਕੁਝ ਨੀ ਮਿਲਿਆ।
ਪੁਨਾ ਮਨੰਦ ਲਾਲ ਕੇ ਗਏ, ਛੁਦਾ ਵਿਸਾਲ ਜਨਾਵਤ ਬਏ।
ਫਿਰ ਅਸੀਂ ਭਾਈ ਨੰਦ ਲਾਲ ਜੀ ਦੇ ਲੰਗਰਾਂ ਚ ਗਏ ਸੀ ਚੱਲ ਕੇ, ਔਰ ਆਪਣੇ ਮਨ ਦੀ ਭੁੱਖ ਜਸ ਆਪਣੇ ਹਿਰਦੇ ਦੀ ਪੇਟ ਦੀ ਭੁੱਖ ਇਹਨਾਂ ਨੂੰ ਜਣਾਈ।
ਸੰਤ ਪ੍ਰੇਮ ਕਰ ਲੰਗਰ ਗਏ ਹੋ,
ਸੁਣ ਕੇ ਭਾਈ ਨੰਦ ਲਾਲ ਜੀ ਅੰਦਰ ਲੰਗਰਾਂ ਵਿਚ ਗਏ।
ਤੈ ਤੇ ਆਨ ਦੇ ਤੇ ਬਯੋ,
ਆ ਵੇਖੋ ਗੁੰਨਿਆ ਆਟਾ ਤੇ ਭਿੱਜੀ ਦਾਲ ਜੋ ਹਾਜ਼ਰ ਸੀ ਉਹਨਾਂ ਨੇ ਉਹੀ ਹਾਜ਼ਰ ਕਰ ਦਿੱਤਾ। ਲਓ ਮਹਾਰਾਜ ਜੇ ਇਹ ਲਿਆ ਕੁਝ ਬਣਦਾ ਆਪ ਤਿਆਰ ਕਰਨਾ ਤਾਂ ਵੀ ਤੁਹਾਡੀ ਮਰਜ਼ੀ, ਜੇ ਇੱਥੇ ਬੈਠ ਸਕਦੇ ਹੋ ਤੇ ਮੈਂ ਤਿਆਰ ਕਰ ਦਿੰਨਾ। ਇਥੋਂ ਤੱਕ ਉਹਨਾਂ ਨੇ ਆਪਣੀ ਭਾਵਨਾ ਜਤਾਈ।
ਸਭ ਸਿੱਖਣ ਕੋ ਸੋ ਦਿੱਕ ਲਾਇਓ,
ਮਹਾਰਾਜ ਜੀ ਨੇ ਗੁੰਨਿਆ ਆਟਾ ਤੇ ਭਿੱਜੀ ਦਾਲ ਸਾਰਿਆਂ ਨੂੰ ਵਿਖਾਈ, ਕਹਿੰਦੇ ਤੁਹਾਡੇ ਲੰਗਰ ਚੋਂ ਮਿਲਿਆ ਕੁਝ ਸਾਨੂੰ, ਆ ਵੇਖੋ ਆ ਭਾਈ ਨੰਦ ਲਾਲ ਜੀ ਦੇ ਲੰਗਰਾਂ ਚੋਂ ਮਿਲਿਆ।
ਇਹ ਜੋ ਅੰਨ ਜਾਚ ਕਰ ਲਿਆ,
ਆ ਜਿਹੜਾ ਅਸੀਂ ਅੰਨ ਤੇ ਦਾਲ ਭਾਈ ਨੰਦ ਲਾਲ ਜੀ ਕੋਲੋਂ ਲਿਆਏ ਹਾਂ।
ਨੰਦ ਲਾਲ ਪਾ ਹਮਰੋ ਦਾਤਾ, ਭਗਤ ਪਾਓ ਸੰਤਨ ਮਨ ਰਾਤਾ।
ਮਹਾਰਾਜ ਜੀ ਕਹਿੰਦੇ ਅੱਜ ਭਾਈ ਨੰਦ ਲਾਲ ਸਾਡਾ ਦਾਤਾ ਬਣਿਆ, ਅਸੀਂ ਮੰਗਤੇ ਬਣ ਕੇ ਗਏ ਸੀ, ਇਹ ਸਾਡਾ ਦਾਤਾ ਬਣਿਆ, ਤੁਹਾਡੇ ਚ ਕੋਈ ਦਾਤਾ ਨਹੀਂ ਬਣ ਸਕਿਆ। ਜਿਹਦਾ ਮਨ ਪ੍ਰੇਮਾ ਭਗਤੀ ਦੇ ਰੰਗ ਵਿਚ ਰਤਿਆ ਹੋਇਆ, ਸਾਨੂੰ ਵੇਖਦਿਆਂ ਜਿਹਨੂੰ ਚਾਹੋ ਚੜ ਗਿਆ ਸੀ, ਤੇ ਕਹਿੰਦਾ ਆਓ ਮਹਾਨ ਗੁਰੂ ਕੇ ਸਿੱਖ ਮੇਰੀ ਨਮਸਕਾਰ ਹੈ।
ਸ਼ੁੱਧ ਤਨ ਦੇਖ ਸਕੈ ਚਿਰ
ਭਾਰੇ, ਸਾਨੂੰ ਚਿਰ ਤਾਈ ਭੁੱਖਾ ਨੀ ਵੇਖ ਸਕਿਆ, ਕਿ ਜੇ ਭੁੱਖ ਲੱਗੀ ਹੈ ਤੇ ਸਾਨੂੰ ਡਾਢਾ ਭੁੱਖਾ ਨੀ ਵੇਖ ਸਕਿਆ।
ਇਹ ਕਰਤ ਸੋਈ ਮਮ ਪਿਆਰੋ,
ਉਹੀ ਮਹਾਰਾਜ ਜੀ ਕਹਿੰਦੇ ਮੇਰਾ ਪਿਆਰਾ ਹੈ ਜਿਹੜਾ ਕਿਸੇ ਨੂੰ ਬਹੁਤਾ ਲੰਮਾ ਸਮਾਂ ਭੁੱਖਾ ਨਾ ਵੇਖ ਸਕੇ।
ਸਿੱਖ ਕੋ ਦੇਖੈ ਛੁਦਾ ਬਿਸਾਲਾ, ਤਿਸੈ ਬਤਾਵੈ ਨੈ ਚਿਰ ਕਾਲਾ।
ਮਹਾਰਾਜ ਜੀ ਕਹਿੰਦੇ ਸੁਣੋ ਲੰਗਰ ਲਾਣ ਵਾਲਿਓ, ਜੇ ਤੁਹਾਨੂੰ ਕੋਈ ਸਿੱਖ ਐਸਾ ਦਿਸੇ ਵੀ ਜਿਹੜਾ ਕਹੇ ਮੈਨੂੰ ਭੁੱਖ ਲੱਗੀ ਹੈ, ਤੇ ਤੁਸੀਂ ਕਹੋ ਵੀ ਹਾਲੇ ਦੋ ਘੰਟੇ ਲੱਗਣਗੇ, ਹੋਰ ਉਹਨੂੰ ਤਾਂ ਪਹਿਲਾਂ ਭੁੱਖ ਲੱਗੀ ਹੋਣੀ ਆ, ਦੂਜਾ ਤੁਸੀਂ ਕਹਿ ਦਿਓ ਦੋ ਘੰਟੇ ਗਲਾ ਤਾਂ ਪਹਿਲਾਂ ਹੀ ਮਾਰਿਆ ਜੇ ਵੀ ਦੋ ਘੰਟੇ ਹੋਰ ਉਡੀਕਣਾ ਪਊਗਾ। ਭੁੱਖ ਦੇ ਨਾਲ ਤਾਂ ਆਂਦਰਾਂ ਖਿੱਚੀਆਂ ਜਾਂਦੀਆਂ ਨੇ ਬੰਦੇ ਦੀਆਂ, ਉਦਾਂ ਬੁਰੀ ਹਾਲਤ ਹੁੰਦੀ। ਦੂਜਾ ਤੁਸੀਂ ਕਹਿ ਦਿਓ ਹਾਲੇ ਦੁਪਹਿਰ ਲੱਗੇਗੀ ਜੀ, ਹਾਲੇ ਚਾਰ ਘੰਟਿਆਂ ਬਾਅਦ ਲੰਗਰ ਤਿਆਰ ਹੋਵੇਗਾ, ਹਾਲੇ ਦਾਲ ਬਣੀ ਹੈ, ਹਾਲੇ ਖੀਰ ਰਿੰਨਣੀ ਹੈ, ਤੇ ਖੀਰ ਰਿੰਨਣ ਵਾਸਤੇ ਮੇਵੇ ਲੈਣ ਦੁਕਾਨ ਭੇਜਿਆ ਹੋਇਆ ਬੰਦਾ, ਉਹ ਸ਼ਹਿਰੋਂ ਦੋ ਘੰਟਿਆਂ ਬਾਅਦ ਮੇਵੇ ਲਿਆਏਗਾ, ਫਿਰ ਖੀਰ ਚ ਪਾਵਾਂਗੇ, ਫਿਰ ਖੀਰ ਬਣੇਗੀ, ਤੇ ਫਿਰ ਬਾਅਦ ਵਿਚ ਪ੍ਰਸ਼ਾਦੇ ਪੱਕਣਗੇ, ਤੇ ਪ੍ਰਸ਼ਾਦੇ ਪਕਾਉਣ ਵਾਸਤੇ ਵੀ ਬਾਲਣ ਲਿਆਉਣਾ, ਜਿਹੜਾ ਪਹਿਲਾਂ ਪਿਆ ਸੀ ਉਹ ਗਿੱਲਾ ਹੈ, ਸੁੱਕਾ ਬਾਲਣ ਆਏਗਾ ਉਹ ਪੱਕੇਗਾ। ਏਦਾਂ ਜਦੋਂ ਤੁਹਾਨੂੰ ਤੁਸੀਂ ਸੜਾਓਗੇ ਇਹਦਾ ਮਤਲਬ ਇਹੀ ਹੈ ਵੀ ਤੁਸੀਂ ਚਕਾਣਾ ਨਹੀਂ ਚਾਹੁੰਦੇ। ਉਹ ਸੁਣ ਕੇ ਪਹਿਲਾਂ ਹੀ ਆਪਣੇ ਮਨ ਚ ਦੁਖੀ ਵੀ ਹਾਲੇ ਇੰਨਾ ਸਮਾਂ ਭੁੱਖ ਦੇ ਨਾਲ ਹੋਰ ਕੀ ਕਰੇਗਾ, ਰੋਏਗਾ ਹੀ ਨਾ। ਮਹਾਰਾਜ ਕਹਿੰਦੇ ਇੱਕ ਤਾਂ ਭੁੱਖ ਦਾ ਮਾਰਿਆ, ਦੂਜਾ ਤੁਸੀਂ ਕਹਿ ਦਿਓ ਵੀ ਹਲੇ ਟਾਈਮ ਲੱਗੇਗਾ, ਬਈ ਉਹਨੂੰ ਤੁਸੀਂ ਸਮਾਂ ਸੁਣਾਉਣ ਲੱਗ ਪਓ।
ਜਿਉਂ ਕਿਉਂ ਕਰ ਭੁੱਖਨ ਕੋ ਕਰੈ,
ਕਹਿੰਦੇ ਐਸਾ ਨਹੀਂ ਕਹਿਣਾ ਉਹਨੂੰ, ਕਹਿੰਦੇ ਜਿਵੇਂ ਕਿਵੇਂ ਕਹਿ ਕੇ ਉਹਨੂੰ ਪਿਆਰ ਨਾਲ। ਹਾਂ ਮਹਾਰਾਜ ਬਸ ਹੁਣੇ ਤਿਆਰ ਹੋਇਆ, ਬੈਠੋ ਤੁਸੀਂ, ਬੈਠੋ ਸਜੋ, ਜਲ ਪਾਣੀ ਛਕੋ। ਇੰਨੇ ਨਾਲ ਹੀ ਅਗਲੇ ਨੂੰ ਹੌਸਲਾ ਹੋ ਜਾਂਦਾ, ਇੰਨੇ ਨਾਲ ਹੀ ਉਹਨੂੰ ਤਸੱਲੀ ਹੋ ਜਾਂਦੀ ਹੈ।
ਸੋ ਸਿੱਖ ਮੋਏ ਪ੍ਰਸੰਨਤਾ ਦਰੈ,
ਮਹਾਰਾਜ ਜੀ ਕਹਿੰਦੇ ਉਸੇ ਤੇ ਮੇਰੀ ਪ੍ਰਸੰਨਤਾ ਜਿਹਦੀ ਇਸ ਤਰ੍ਹਾਂ ਦੀ ਬਿਰਤੀ ਭਾਈ ਨੰਦ ਲਾਲ ਜੀ ਵਰਗੀ।
ਅੰਨ ਦਾਨ ਸਮ ਨਾਇਨ ਅੰਨ,
ਅੰਨ ਦਾਨ ਵਰਗਾ ਦੁਨੀਆਂ ਚ ਕੋਈ ਦਾਨ ਨਹੀਂ, ਸਭ ਤੋਂ ਵੱਡਾ ਦਾਨ ਅੰਨ ਦਾਨ ਹੈ।
ਛੁਦਤ ਪਿਕਤੀ ਦੇ ਨਰ ਧਨ,
ਆ ਜਿਹੜਾ ਭੁੱਖੇ ਨੂੰ ਵੇਖ ਕੇ ਉਹਨੂੰ ਅੰਨ ਛਕਾ ਦੇਵੇ, ਕਹਿੰਦੇ ਬੜਾ ਵੱਡਾ ਦਾਨ ਹੈ, ਉਹ ਨਰ ਧਨ ਹੈ।
ਅੰਨ ਦਾਨ ਨੇ ਸਮੇਂ ਵਿਚਾਰੇ,
ਅੰਨ ਦਾਨ ਕਰਨ ਵਾਸਤੇ ਟਾਈਮ ਨਾ ਵਿਚਾਰੇ ਕਿਸੇ ਸਮੇਂ ਜਿਹੜਾ ਉਹ ਅੰਨ ਦਾਨ ਕਰਨਾ ਹੈ।
ਰਹਿਣ ਕਦੋਂ ਦਿਨ ਸਾਂਝ ਸਕਾਰ
ਹੈ, ਭਾਵੇਂ ਰਾਤ ਹੈ ਭਾਵੇਂ ਦਿਨ ਹੈ ਭਾਵੇਂ ਸ਼ਾਮ ਹੈ ਭਾਵੇਂ ਸਵੇਰ ਹੈ, ਜਦੋਂ ਵੀ ਸਮਾਂ ਹੋਵੇ ਉਦੋਂ ਹੀ ਅੰਨ ਦਾਨ ਕਰੇ।
ਪੁੰਨਿਓ ਪੁੰਨਿਓ ਦਰਸ ਆਦਿ ਜੇ ਪੁਰਬ,
ਮਹਾਰਾਜ ਜੀ ਕਹਿੰਦੇ ਜਿਵੇਂ ਹੋਰ ਦਿਨ ਹੁੰਦੇ ਨੇ ਪੁੰਨਿਆ ਦਾ ਜਾਂ ਹੋਰ ਆਦਿਕ ਦਿਨ ਪੁਰਬ ਦੇ ਹਨ,
ਨੈਣ ਪ੍ਰਤੀ ਕਹਿ ਤਿਆਗੈ ਸਰਬ,
ਉਡੀਕ ਨਾ ਕਰਦਾ ਫਿਰੇ ਵੀ ਸੰਕਰਾਂਦ ਆਏਗੀ ਉਦੋਂ ਹੀ ਭੋਜਨ ਛਕਾਉਣਾ, ਪੂਰਨਮਾਸ਼ੀ ਵਾਲੇ ਦਿਨ ਹੀ ਲੰਗਰ ਛਕਾਉਣਾ, ਆ ਸਰਾਧਾਂ ਦੇ ਦਿਨ ਆਉਣਗੇ ਉਦੋਂ ਹੀ ਪੰਜਾਂ ਸਿੰਘਾਂ ਨੂੰ ਬੁਲਾ ਬੁਲਾ ਭੋਜਨ ਛਕਾਉਣਾ। ਕਹਿੰਦੇ ਮਹਾਰਾਜ ਜੀ ਉਡੀਕ ਨਾ ਕਰਦੇ ਰਿਹਾ ਕਰੋ, ਜਦੋਂ ਕੋਈ ਭੁੱਖਾ ਮਿਲੇ ਜਿਹੜੇ ਵੀ ਸਮੇਂ ਮਿਲ ਜੇ ਉਹਨੂੰ ਅੰਨ ਦਾਨ ਕਰਕੇ ਛਕਾ ਦਿਓ।
ਪਾਤਰ ਅਪਾਤਰ ਨਾ ਏਰਤ ਕੋਏ,
ਅੰਨ ਦਾਨ ਦੇਣ ਵਾਲੇ ਇਹ ਨਾ ਵੇਖੋ ਕਿ ਪਾਤਰ ਹੈ ਜਾਂ ਅਪਾਤਰ ਹੈ, ਅੰਨ ਦਾਨ ਦੇਣ ਸਮੇਂ ਪਾਤਰ ਅਪਾਤਰ ਦੀ ਵਿਚਾਰ ਨਾ ਕਰੇ, ਜੇ ਭੁੱਖਾ ਹੈ ਬਸ ਦੋ ਪ੍ਰਸ਼ਾਦ ਦੇ ਉਹਨੂੰ ਛਕਾ ਦਿਓ।
ਉੱਚ ਨੀਚ ਕਹਿ ਸੋ ਨਾ ਰੋਏ,
ਭਾਵੇਂ ਉੱਚਾ ਨੀਵਾਂ, ਮੁਸਲਮਾਨ ਹੈ ਹਿੰਦੂ ਹੈ ਯਹੂਦੀ ਹੈ ਕਿਸੇ ਧਰਮ ਨਾਲ ਵੀ ਸੰਬੰਧਿਤ ਹੋਵੇ,
ਦੇਖਤ ਚੁਦਦ ਅੰਨ ਕੋ ਦੇ,
ਭੁੱਖਾ ਹੈ ਤਾਂ ਉਹਨੂੰ ਭੁੱਖੇ ਨੂੰ ਭੋਜਨ ਦੇ ਦੇਵੇ, ਇਹੀ ਗੁਰੂ ਕੇ ਲੰਗਰ ਦੀ ਮਰਿਆਦਾ ਹੈ।
ਅਕਲ ਦਾਨ ਤੇ ਫਲ ਅਦਕੇ,
ਸਾਰਿਆਂ ਦਾਨਾਂ ਵਿੱਚੋਂ ਸਭ ਤੋਂ ਵੱਡਾ ਫਲ ਹੈ ਐਸੇ ਦਾਨ ਦਾ।
ਮਮ ਸਿੱਖ ਪਿਆਰੋ ਦੇਗ ਜੋ ਕਰੇ,
ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਜਿਹੜਾ ਪਿਆਰਾ ਦੇਗ ਤਿਆਰ ਕਰੇ ਲੰਗਰ ਤਿਆਰ ਕਰੇ,
ਚੁਦਤ ਨਰਨ ਕੀ ਚੁਦਾ ਤੋਰੇ,
ਉਹ ਭੁੱਖਿਆਂ ਦੀ ਭੁੱਖ ਦੂਰ ਕਰੇ,
ਸਭ ਦਾਨਨ ਤੇ ਉੱਤਮ ਦਾਨ,
ਸਾਰਿਆਂ ਦਾਨਾਂ ਵਿੱਚੋਂ ਇਹ ਉੱਤਮ ਦਾਨ ਹੈ,
ਜਿਸ ਕੇ ਦੇ ਬਚਤ ਹੈ ਪ੍ਰਾਣ,
ਕਿਉਂਕਿ ਅੰਨ ਦਾਨ ਦਾ ਮਤਲਬ ਹੈ ਪ੍ਰਾਣ ਦਾਨ ਦੇਣਾ, ਜੀਵਨ ਦਾਨ ਦੇ ਦੇਣਾ,
ਇਸ ਮਾਨ ਨੈ
ਆ, ਇਸ ਕਰਕੇ ਇਸ ਦੇ ਸਮਾਨ ਹੋਰ ਕੋਈ ਪੁੰਨ ਨਹੀਂ।
ਲਿਓ ਮਹਾਂ ਫਲ ਸਿੱਖ ਸੁਜਾ,
ਇਹ ਬੜਾ ਵੱਡਾ ਮਹਾਂ ਫਲ ਹੈ, ਸਿੱਖੋ ਇਸ ਫਲ ਨੂੰ ਪ੍ਰਾਪਤ ਕਰੋ।
ਸ਼੍ਰੀ ਮੁਖ ਤੇ ਮੈਂ ਮਾਂ ਸੁਣ ਐਸੇ, ਭਏ ਸੁਚੇਤ ਸਿੱਖ ਜੇ ਬੈਸੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਮਹਿਮਾ ਕੀਤੀ ਭਾਈ ਨੰਦ ਲਾਲ ਜੀ ਦੇ ਲੰਗਰ ਦੀ, ਉਰੇ ਬਚਨ ਕਹੇ ਸੁਣ ਕੇ ਸਾਰੇ ਸਿੱਖ ਸੁਚੇਤ ਹੋ ਗਏ,
ਭਾਉ ਭਗਤ ਕੋ ਹਿਰਦੈ ਧਾਰਾ,
ਸਭ ਨੇ ਆਪਣੇ ਅੰਦਰ ਪ੍ਰੇਮਾ ਭਗਤੀ ਧਾਰਨ ਕੀਤੀ,
ਜੈ ਪ੍ਰਸੰਨਤਾ ਗੁਰੂ ਉਦਾਰਾ,
ਸਤਿਗੁਰੂ ਜੀ ਦੀ ਭਾਰੀ ਪ੍ਰਸੰਨਤਾ ਸਾਰੇ ਚਾਹੁੰਦੇ ਹਨ,
ਦੇਗ ਬਿਖੈ ਜਬ ਕੋ ਚਲ ਆਵੇ, ਬਿਨਾ ਦੇਰ ਤਤਕਾਲ ਛਕਾਵੇ,
ਹੁਣ ਸਾਰੇ ਲੰਗਰ ਤਿਆਰ ਕਰਦੇ ਨੇ, ਜੇ ਜਦੋਂ ਵੀ ਕੋਈ ਚੱਲ ਕੇ ਆ ਜਾਂਦਾ ਹੁਣ ਦੇਰੀ ਨਹੀਂ ਲਾਉਂਦੇ, ਜਿਸ ਤਰ੍ਹਾਂ ਦਾ ਵੀ ਲੰਗਰ ਪਹਿਲਾਂ ਤਿਆਰ ਹੋਵੇ ਛਕਾਉਂਦੇ ਨੇ, ਏਦਾਂ ਦੀ ਸਭ ਦੀ ਬਿਰਤੀ ਬਣ ਗਈ।
ਛੁਜਤ ਨਾ ਰਹਿ ਪਰਨ ਕੋ ਧਾਰਾ,
ਸਭ ਨੇ ਪ੍ਰਣ ਧਾਰ ਲਿਆ ਕਿ ਕੋਈ ਭੁੱਖਾ ਨਾ ਰਹੇ,
ਮਹਾਨ ਕੋ ਸਫਲ ਵਿਚਾਰਾ,
ਇਹ ਜਾਣ ਕੇ ਕਿ ਬੜਾ ਵੱਡਾ ਮਹਾਂਦਾਨ ਹੈ ਅੰਨਦਾਨ, ਔਰ ਐਸੇ ਮਹਾਂਦਾਨ ਨੂੰ ਕਰਨ ਵਾਸਤੇ ਗੁਰੂ ਕੇ ਸਿੱਖ ਗੁਰੂ ਕੇ ਸਿੰਘ ਹਰ ਵੇਲੇ ਤਿਆਰ ਰਹਿੰਦੇ ਨੇ, ਜੋ ਅੱਜ ਵੀ ਇਹ ਮਹਾਂਦਾਨ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਗੁਰੂ ਘਰ ਵਿੱਚ ਵਰਤਦਾ ਹੈ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੱਡਾ ਭਾਰੀ ਸੰਕੇਤ ਦਿੱਤਾ ਹੈ ਕਿ ਖਾਲਸਾ ਅੰਨਦਾਨ ਵੀ ਕਰੇ ਔਰ ਨਾਲ ਨਾਲ ਸੁਹਿਰਦ ਭਾਵ ਵੀ ਰੱਖੇ, ਭੋਜਨ ਵੀ ਛਕਾਏ ਲੰਗਰ ਵੀ ਛਕਾਏ ਤੇ ਸੁਹਿਰਦ ਭਾਵ ਵੀ ਸਾਰਿਆਂ ਨਾਲ ਰੱਖੇ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਕੇਤ ਦਿੱਤਾ ਇਸ ਪਾਵਨ ਸਾਖੀ ਦੁਆਰਾ।